ਸਤਨਾਮ ਸ੍ਰੀ ਵਾਹਿਗੁਰੂ ਇੱਕ ਧੁਤੀ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਗੁਰੂ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਜਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਸ੍ਰੀ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗੁਰੂ ਗ੍ਰੰਥ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਕਰਮਹੀਨ ਕੁੜਿਆਰ ਮੈਂ ਲੋਭੀ ਕਾਮੀ ਬਾਮ ਲਾਜ ਰੱਖੋ ਨਿਜ ਬਿਰਦ ਕੀ ਜਗਤ ਕਹੈ ਸਿੱਖ ਨਾਮ ਫਰੀਦਾ ਕਾਲੇ ਮੰਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼ ਸਤਿਗੁਰ ਹਮ ਮੈਲੇ ਉਜਲ ਕਰ ਦੇਵੋ ਸਤਿਗੁਰ ਹਮ ਮੈਲੇ ਉਜਲ ਕਰ ਦੇਵੋ ਸਤਿਗੁਰ ਹਮ ਮੈਲੇ ਉਜਲ ਕਰ ਦੇਵੋ ਹਮ ਮੈਲੇ ਉਜਲ ਕਰ ਦੇਵੋ ਉਜਲ ਕਰ ਦੇਵੋ ਕਰ ਦੇਵੋ ਉਜਲ ਕਰ ਦੇਵੋ ਉਜਲ ਕਰ ਦੇਵੋ ਕਰ ਦੇਵੋ देवो हमले उजल वाहे गुरु हमले उजल कर देवो साहेब हमले हमले तुम्हें उदे हम निर्गुण तू दाता हम मूर्ख तुम चतर सियाने तू सर्व कला का ज्ञाता माधो हम ऐसे तू ऐसा हम पापी तुम पाप खंडन नीको ठाकर देसा रहाओ तुम सब साजे साज नवाजे जियो पिंड दे प्राणा निर्गुण यारे गुण नहीं कोई तुम दान देहो मेहरबाना तुम करहु भला हम भलो ना जाने तुम सदा सदा दयाला तुम सुखदाये पुरख विधाते तुम रखो अपने बाला तुम निदान अटल सुल्तान जी जंत सब जाचे कहो नानक हम है हवाला राख संतन के पाछे हमले उजल कर देवो हमले उजल कर देवो हमले तुम्हें उजल करते हम निर्गुण तू दाता उजल कर देवो हमले उजल कर देवो परम सत्कार योग सतगुरां दी सज्जी नवाजी गुरु का खास रूप गुरु खालसा सतसंग जी दूरों नेड़ों चल के मन विच श्रद्धा ते प्रेम लेके दूरों नेड़ों चल के धन 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 गुरु ग्रंथ साहिब महाराज की पावन पवित्र हजूरी विच पहुंच के काफी समय तो ਤੁਰਕੀ ਬਾਣੀ, ਰੱਬੀ ਬਾਣੀ, ਅਲਾਹੀ ਬਾਣੀ, ਖਸਮ ਕੀ ਬਾਣੀ, ਗੋਬਿੰਦ ਕੀ ਬਾਣੀ, ਸੱਚੀ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਪਾਪ ਨਾਸ਼ਕ ਅਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹੋ। ਬਾਕੀ ਜਿਹੜਾ ਸਮਾਂ ਆਪਣੇ ਕੋਲ ਹੈ, ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਕੀਮਤੀ ਬਣਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ, ਨਿਊ ਮੇਹਰ ਸਿੰਘ ਕਲੋਨੀ ਪਟਿਆਲਾ ਦੀ ਸੰਗਤ ਨੇ ਉੱਦਮ ਕੀਤਾ ਹੈ। ਬਾਬਾ ਜੈਮਲ ਸਿੰਘ ਜੀ ਭਿੰਡਰ, ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤੀ ਹੈ ਤੇ ਸਹਿਯੋਗ ਸੰਗਤ ਨੇ ਦਿੱਤਾ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਕੋਈ 19 ਸਾਲ ਹੋ ਗਏ ਦੀਵਾਨ ਸਜਦਿਆਂ ਨੂੰ। ਐਤਕੀ ਵੀ 5 ਦੀਵਾਨਾਂ ਦਾ ਸਮਾਂ ਮਿਲਿਆ ਸੀ ਸੰਗਤ ਨੂੰ। ਅੱਜ ਸਤਿਗੁਰਾਂ ਦੀ ਕਿਰਪਾ ਸਦਕਾ ਤੀਸਰਾ ਦੀਵਾਨ ਪ੍ਰਾਰੰਭ ਹੈ। ਭਾਗਾਂ ਵਾਲੀਆਂ ਨੇ ਸੰਗਤਾਂ, ਜਿਨ੍ਹਾਂ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਿਹਰ ਕੀਤੀ ਹੈ, ਕਿਰਪਾ ਕੀਤੀ ਹੈ ਕਿ ਕਲਯੁਗ ਦੇ ਸਮੇਂ ਵਿੱਚ ਅਤੇ ਪਦਾਰਥਵਾਦੀ ਅਤੇ ਮਾਇਆਵਾਦੀ ਯੁੱਗ ਵਿੱਚ ਜਦੋਂ ਕਿ ਹਰ ਇੱਕ ਬੰਦੇ ਦੀ ਦੌੜ ਲੱਗੀ ਹੋਈ ਹੈ ਕਿ ਸਭ ਤੋਂ ਜ਼ਿਆਦਾ ਪਦਾਰਥ, ਸਭ ਤੋਂ ਜ਼ਿਆਦਾ ਮਾਇਆ ਮੇਰੇ ਕੋਲ ਹੋਣੀ ਚਾਹੀਦੀ, ਇਸ ਮਾਇਆਵਾਦੀ ਅਤੇ ਪਦਾਰਥਵਾਦੀ ਯੁੱਗ ਵਿੱਚ ਵੀ ਕਲ ਤਾਤੀ ਠੰਡਾ ਹਰ ਨਾਉ ਗੁਰੂ ਕੀ ਸੰਗਤ ਪ੍ਰਾਪਤ ਹੋਣੀ ਇਹ ਕਿਰਪਾ ਦੀ ਨਿਸ਼ਾਨੀ ਹੈ। ਕਈ ਗੁਰਮੁਖ ਪਿਆਰੇ ਕਹਿੰਦੇ ਨੇ ਦਾਨ ਕਰੋ, ਭਜਨ ਕਰੋ, ਸੇਵਾ ਕਰੋ, ਤੁਹਾਡੇ ਉੱਤੇ ਕਿਰਪਾ ਹੋ ਜਾਏਗੀ। ਸਾਧ ਜੀ, ਸੇਵਾ ਤੇ ਸਿਮਰਨ ਕਰਕੇ ਕਿਰਪਾ ਨਹੀਂ ਹੁੰਦੀ, ਕਿਰਪਾ ਕਰਕੇ ਸੇਵਾ ਤੇ ਸਿਮਰਨ ਹੁੰਦਾ ਹੈ ਜਿਹਦੇ ਉੱਤੇ ਕਿਰਪਾ ਕਰਦਾ ਹੈ। ਜਦੋਂ ਮਨ ਦੇ ਵਿੱਚ ਸੰਕਲਪ ਪੈਦਾ ਹੋਵੇ, ਫੁਰਨਾ ਪੈਦਾ ਹੋਵੇ, ਮਨ ਖਿਆਲ ਪੈਦਾ ਕਰੇ ਕਿ ਗੁਰੂ ਕੇ ਦਰਬਾਰ ਵਿੱਚ ਜਾਣਾ ਹੈ, ਤਾਂ ਸਮਝ ਲੈਣਾ ਕਿ ਅੱਜ ਮੇਰੇ ਉੱਤੇ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਕਿਉਂਕਿ ਜਦੋਂ ਕਿਰਪਾ ਕਰਦਾ ਹੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਜਿਹਦੇ ਉੱਤੇ ਤੂੰ ਬਖਸ਼ੀਸ਼ ਕਰਦਾ, ਜਿਹਦੇ ਉੱਤੇ ਤੂੰ ਕਿਰਪਾ ਕਰਦਾ, ਉਹ ਤੇਰੇ ਗੁਣਾਂ ਨੂੰ ਗਾਉਂਦਾ। ਜਿਸ ਨੂੰ ਤੇਰੀ ਮਿਹਰ, ਸੋ ਤੇਰੀ ਬੰਦਗੀ, ਪਹਿਲਾਂ ਬਖਸ਼ੀਸ਼ ਹੁੰਦੀ ਹੈ ਸਿੱਖ ਉੱਤੇ, ਘਾਲਣਾ ਸਿੱਖ ਬਾਅਦ ਵਿੱਚ ਘਾਲਦਾ, ਪਹਿਲਾਂ ਪਾਇਆ ਬਾਬੇ ਬਖਸ਼ ਦਰ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਪਹਿਲਾਂ ਬਖਸ਼ੀਸ਼ ਹੁੰਦੀ ਹੈ, ਪਹਿਲਾਂ ਕਿਰਪਾ, ਫਿਰ ਘਾਲਣਾ। ਜਦੋਂ ਸਾਧਨਾ ਸੰਪੰਨ ਹੋ ਜਾਂਦਾ ਫਿਰ ਅੱਗੇ ਉਹਦੇ ਤੋਂ ਸੇਵਾ ਲੈਂਦਾ। ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਪਹਿਲਾਂ ਉਹਦੇ ਤੋਂ ਕਿਰਪਾ ਕਰਕੇ ਜਪਾਉਂਦਾ ਹੈ, ਜਦੋਂ ਕੁਮਾਰ ਲੋਕ ਭਾਂਡਾ ਘੜਦੇ ਨੇ ਇੱਕ ਲੱਕੜ ਦਾ ਥਾਪਾ ਉਹਨਾਂ ਦੇ ਹੱਥ ਚ ਫੜਿਆ ਹੁੰਦਾ, ਉਹਨੂੰ ਘੜਦੇ ਨੇ ਥੱਲੇ ਹੱਥ ਲਾ ਕੇ ਰੱਖਦੇ ਨੇ ਤਾਂ ਘੜਤ ਘੜੀ ਜਾਂਦੀ, ਫਿਰ ਅੱਗ ਚ ਪਕਾ ਕੇ ਫਿਰ ਉਹਦੇ ਤੋਂ ਅੱਗੇ ਸੇਵਾ ਲੈਂਦੇ ਆ। ਆਪਣੇ ਉੱਤੇ ਕਿਰਪਾ ਕੀਤੀ ਕਾਲ ਪੁਰਖ ਨੇ, ਮਿਹਰ ਕੀਤੀ ਹੈ, ਫਕੀਰਾਂ ਦੇ ਸਰਤਾਜ ਭਗਤ ਫਰੀਦ ਹੋਏ ਨੇ, ਉਹਨਾਂ ਦੀ ਮਾਤਾ ਗਿਆਨਵਾਨ ਭਗਤ ਫਰੀਦ ਜੀ ਦੀ ਮਾਤਾ, ਰਾਜੇ ਗੋਪੀ ਚੰਦ ਦੀ ਮਾਤਾ ਭਗਤ ਫਰੀਦ ਜੀ ਦੀ ਅਤੇ ਧਰੁਵ ਦੀ ਮਾਤਾ, ਗ੍ਰੰਥਾਂ ਵਿੱਚ ਇਨ੍ਹਾਂ ਮਾਵਾਂ ਦਾ ਜ਼ਿਕਰ ਆਇਆ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਪ੍ਰੇਰ ਕੇ ਪਰਮਾਤਮਾ ਦੀ ਬੰਦਗੀ ਵੱਲ ਲਾਇਆ। ਗੋਪੀ ਚੰਦ ਦੀ ਮਾਤਾ ਮੈਨਾਵੰਤੀ, ਚੱਕਰਵਰਤੀ ਰਾਜਾ ਹਿੰਦੁਸਤਾਨ ਦਾ, ਉਹਦੀ ਮਾਤਾ ਕਹਿੰਦੀ ਗੋਪੀ ਚੰਦ ਕੀ ਹੋ ਗਿਆ, ਤੂੰ ਚੱਕਰਵਰਤੀ ਰਾਜਾ ਬਣ ਗਿਆ, ਕਈ ਵਾਰੀ ਨਰਕਾਂ ਦਾ ਕੀੜਾ ਵੀ ਬਣਿਆ, ਸੁਰਗਾਂ ਚ ਵੀ ਗਿਆ, ਨਰਕਾਂ ਵਿੱਚ ਵੀ ਗਿਆ, ਪਰਮਾਤਮਾ ਦੀ ਬੰਦਗੀ ਕਰਕੇ ਕੋਈ ਅਮਰ ਅਵਸਥਾ ਪ੍ਰਾਪਤ ਕਰ ਲੈ। ਰਾਜ ਭਾਗ ਤਾਂ ਆਉਣ ਜਾਣ ਵਾਲੀ ਚੀਜ਼ ਹੈ, ਅੱਜ ਕਿਸੇ ਦੇ, ਕੱਲ ਨੂੰ ਕਿਸੇ ਦੇ। ਪਹਿਲਾਂ ਰਾਜੇ ਬਣਨ ਦੇ ਢੋਲ ਵੱਜਦੇ ਨੇ, ਜਿਦਣ ਲੈ ਜਾਂਦੇ ਨੇ ਫਿਰ ਬੰਸਰੀਆਂ ਹੋਰ ਹੀ ਵੱਜਣ ਲੱਗ ਜਾਂਦੀ। ਛਤਰਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ, ਕਦੀ ਬਣਦਾ ਚਾਹ ਕਦੀ ਲੈਣ ਦਾ ਡਰ ਖਤਰਾ, ਉਹ ਕਾਹਦੇ ਰਾਜ ਨੇ ਜਿੱਥੇ ਡਰ ਹੀ ਬਣਿਆ ਹੋਇਆ, ਜਿੱਥੇ ਸੰਸਈ ਬਣੇ ਹੋਏ ਨੇ, ਜਿੱਥੇ ਭੈ ਹੀ ਬਣਿਆ ਹੋਇਆ। ਅਵਿਨਾਸ਼ੀ ਰਾਜ ਤਾਂ ਰੱਬ ਦੇ ਪਿਆਰਿਆਂ ਦਾ। ਸਾਧ ਸਿੰਘ ਜੀ, ਦੋ ਚਾਰ ਦਿਨ ਲੋਕੀ ਸਲਾਮਾਂ ਕਰਦੇ ਨੇ, ਮਗਰੋਂ ਕੋਈ ਨਹੀਂ ਪੁੱਛਦਾ। ਗੋਪੀ ਚੰਦ ਬੰਦਗੀ ਕਰ ਖੁਦਾ ਪਰਮਾਤਮਾ ਦੀ, ਕਿਹੜੀ ਮਾਂ ਦਾ ਪੁੱਤਰ ਚੱਕਰਵਰਤੀ ਰਾਜਾ ਹੋਵੇ, ਉਹ ਆਖੇ ਰਾਜ ਭਾਗ ਛੱਡ ਕੇ ਬੰਦਗੀ ਕਰ, ਉਹ ਮਾਂ ਧੰਤਾ ਦੇ ਯੋਗੀ ਹੈ। ਫਿਰ ਫਰੀਦ ਦੀ ਮਾਤਾ ਕਿਆ ਕਰੇ, ਫਰੀਦਾ ਖੁਦਾ ਦੀ ਬੰਦਗੀ ਕਰਿਆ ਕਰ, ਤਿੰਨ ਧੰਨ ਜਨੇਂਦੀ ਮਾਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹ ਮਾਂ ਜਨਮ ਦੇਣ ਵਾਲੀ ਧੰਨ ਹੈ, ਜਿਹਦੀ ਕੁੱਖੋਂ ਕਿਸੇ ਨੇ ਜਨਮ ਲੈ ਕੇ ਰੱਬ ਦੀ ਬੰਦਗੀ ਕੀਤੀ। ਫਰੀਦਾ ਖੁਦਾ ਦੀ ਬੰਦਗੀ ਕਰਿਆ ਕਰ, ਛੋਟੀ ਉਮਰ ਸੀ, ਬਚਪਨ ਸੀ, ਮਾਂ ਬੰਦਗੀ ਕਰੀਏ ਖੁਦਾ ਕੀ ਦੇ ਦਿੰਦਾ। ਬੜੀ ਸਿਆਣੀ ਸੀ ਮਾਂ, ਸੂਝਵਾਨ ਸੀ, ਸਮਝਦੀ ਸੀ ਅਧਿਕਾਰ ਕੀ ਹੈ ਇਹਨੂੰ। ਜਿਹੜੇ ਸਿਆਣੇ ਟੀਚਰ ਹੁੰਦੇ ਬੱਚੇ ਦੇ ਦਿਮਾਗ ਨੂੰ ਪਹਿਲਾਂ ਸਮਝਦੇ ਨੇ ਵੀ ਕਿਵੇਂ ਪੜ੍ਹ ਸਕਦਾ ਹੈ। ਸਤਿਗੁਰਾਂ ਨੇ ਵੀ ਅਧਿਕਾਰ ਦੇ ਮੁਤਾਬਕ ਹੀ ਉਪਦੇਸ਼ ਦਿੱਤਾ ਹੈ। ਬੈਰਾਗੀ ਨੂੰ ਉਪਦੇਸ਼ ਕਰਦੇ ਨੇ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਬੈਰਾਗ ਵੀ ਤੇ ਹੀ ਅਵਸਥਾ ਹੋਏਗੀ ਵੀ ਨਾਸ ਹੋਣ ਵਾਲਾ, ਸਾਰਾ ਕੁਛ ਨਹੀਂ ਰਹਿਣ ਵਾਲਾ। ਸਿਮਰਨ ਕਰਦਿਆਂ ਕਰਦਿਆਂ ਜਦ ਬਿਰਤੀ ਬ੍ਰਹਮਾਕਾਰ ਹੋ ਗਈ ਤਾਂ ਸਾਹਿਬ ਕਹਿੰਦੇ ਨੇ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਸਤਾ ਦੇ ਮੁਤਾਬਕ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਅਸਰ ਵੀ ਵਸਤਾ ਦੇ ਮੁਤਾਬਕ ਹੀ ਕਰਦਾ ਹੈ। ਜਿਹੜਾ ਅਜੇ ਕਰਮ ਵਿੱਚ ਹੀ ਪਰਿਪੱਕ ਨਹੀਂ ਹੋਇਆ ਉਹਨੂੰ ਆਤਮ ਗਿਆਨ ਦਾ ਕੀ ਅਧਿਕਾਰ ਨਹੀਂ ਹੋ ਸਕਦਾ। ਜਿਹਨੇ ਮੈਟ੍ਰਿਕ ਪਾਸ ਨਹੀਂ ਕੀਤੀ, BMA ਦੀ ਕਿਤਾਬ ਰੱਖ ਕੇ ਐਵੇਂ ਟਾਈਮ ਹੀ ਖਰਾਬ ਕਰੋਗੇ। ਫਰੀਦ ਦੀ ਮਾਤਾ ਸਮਝਦੀ ਸੀ ਕਿ ਬੱਚੇ ਨੂੰ ਸਭ ਤੋਂ ਪਿਆਰਾ ਮਿੱਠਾ ਹੁੰਦਾ ਹੈ। ਤੁਸੀਂ ਬੜਾ ਸਮਝਾਉਂਦੇ ਹੋ, ਤਾੜਦੇ ਹੋ, ਡਾਕਟਰ ਕਹਿੰਦੇ ਨੇ ਦੰਦ ਖਰਾਬ ਹੋ ਜਾਂਦੇ ਨੇ, ਮੇਦਾ ਖਰਾਬ ਹੋ ਜਾਂਦਾ ਹੈ, ਪਰ ਸਭ ਤੋਂ ਪਿਆਰੀ ਵਸਤੂ ਮਿੱਠੀ ਬੱਚੇ ਨੂੰ ਲੱਗਦੀ, ਮਿੱਠਾ। ਸਤਸੰਗ ਜੀ, ਗੁੜ ਖਾਣ ਵੇਲੇ ਮਿੱਠਾ ਲੱਗਦਾ ਹੈ ਪਹਿਲਾਂ, ਬਾਅਦ ਵਿੱਚ ਉਹੀ ਮਿੱਠਾ ਰੋਗ ਬਣ ਜਾਂਦਾ ਹੈ। ਨਾਮ ਪਹਿਲਾਂ ਨਹੀਂ, ਜਪਦਿਆਂ ਜਦੋਂ ਗੁਰ ਕਿਰਪਾ ਤੇ ਲਾਗੇ ਨਾਮ ਸਵਾਦ, ਫਿਰ ਸੱਸ ਜੀ ਇੰਨਾ ਮਿੱਠਾ ਲੱਗਦਾ, ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇਨ੍ਹਾਂ ਦੀ ਮਿਠਾਸ ਤਾਂ ਜਵਾਨ ਤੱਕ ਹੈ, ਪਰ ਨਾ ਫਿਰ ਤਨ ਤੇ ਮਨ ਨੂੰ ਮਿੱਠਾ ਕਰ ਦਿੰਦਾ। ਪਰ ਕਰਦਿਆਂ ਕਰਦਿਆਂ ਸਮਾਂ ਆਉਂਦਾ ਜਦੋਂ ਸ਼ਬਦ ਆਨੰਦੀ ਹੋ ਜਾਂਦਾ ਹੈ, ਸ਼ਬਦ ਆਨੰਦੀ, ਫਿਰ ਉਹ ਅਵਸਥਾ ਹੋ ਜਾਂਦੀ ਆਖਾਂ ਜੀਵਾਂ ਵਿਸਰੇ ਮਰ ਜਾਓ। ਪਹਿਲਾਂ ਕਹਿੰਦਾ ਸੀ ਜਪਿਆ ਨਹੀਂ ਜਾਂਦਾ, ਲੱਗਦਾ ਨਹੀਂ, ਹੁੰਦਾ ਨਹੀਂ, ਫਿਰ ਕਹਿੰਦਾ ਛੱਡਿਆ ਨਹੀਂ ਜਾਂਦਾ, ਪ੍ਰਾਣ ਛੱਡੇ ਜਾ ਸਕਦੇ ਨੇ, ਨਾਮ ਨਹੀਂ ਛੱਡਿਆ ਜਾ ਸਕਦਾ, ਨਾਮ ਆਨੰਦੀ ਹੋ ਚੁੱਕਾ ਹੈ। ਪਰ ਸਤਸੰਗ ਜੀ, ਲੱਗੇ ਰਹਿਣ ਦੀ ਲੋੜ ਹੈ। ਬਹੁਤਾ ਪੁੱਛਿਆ ਗਿੱਛਿਆ ਗੱਲਾਂ ਬਾਤਾਂ ਪੜ੍ਹਿਆ ਲਿਖਿਆ ਨਹੀਂ, ਸਿਮਰਨ ਕਰਦਿਆਂ ਕਰਦਿਆਂ। ਭਾਈ ਗੁਰਦਾਸ ਕਹਿੰਦੇ ਨੇ ਪੁੱਛਤ ਪਥਕ ਤੇਹ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਸੇ ਜਾਈਏ। ਪੁੱਛਦਾ ਗੁਰੂ ਦਾ ਰਸਤਾ, ਗੁਰੂ ਦਾ ਮਾਰਗ ਪਰਮਾਰਥ ਦਾ, ਪਰ ਉਸ ਰਸਤੇ ਤੇ ਚੱਲਦਾ ਹੈ ਨਹੀਂ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੂੰ ਇੱਕ ਸਿੰਘ, ਗੁਰਮੁਖ ਕੋਈ ਸ਼ੌਕ ਰੱਖਣ ਵਾਲਾ, ਪੁੱਛਦਾ ਹੈ ਕਿ ਕਿੰਨਾ ਕੁ ਸਿਮਰਨ ਕਰਨਾ ਪੈਂਦਾ ਕਿ ਉਹਦਾ ਗਿਆਨ ਹੋ ਜਾਂਦਾ, ਪ੍ਰਾਪਤੀ ਹੋ ਜਾਂਦੀ ਹੈ। ਮਹਾਂਪੁਰਸ਼ ਕਹਿੰਦੇ ਗਿਣਤੀ ਵਿੱਚ ਤਾਂ ਨਹੀਂ ਆ ਸਕਦਾ, ਉਹ ਗਿਣਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪਰ ਜਿੰਨਾ ਕਿਸੇ ਦਾ ਅੰਤਸ਼ਕਰਨ ਮੈਲਾ ਉਹਨੂੰ ਓਨੀ ਜ਼ਿਆਦਾ ਸਾਧਨਾ ਕਰਨੀ ਪੈਂਦੀ ਹੈ। ਜਿੰਨਾ ਹਿਰਦਾ ਸ਼ੁੱਧ ਹੈ ਓਨੀ ਛੇਤੀ ਉਹਦਾ ਕਾਰਜ ਹੋ ਜਾਂਦਾ। ਜਿਵੇਂ ਕਿਸੇ ਨੇ ਕਲਕੱਤੇ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਣਾ, ਉਹਨੂੰ 3 ਦਿਨ ਚਾਹੀਦੇ ਘੱਟ ਤੋਂ ਘੱਟ। ਜਿਹਨੇ UP ਤੋਂ ਆਉਣਾ ਉਹਨੂੰ 2 ਦਿਨ ਲੱਗ ਜਾਣਗੇ। ਹਰਿਆਣਾ ਵਾਲਾ ਸਵੇਰ ਨੂੰ ਚੱਲੇਗਾ, ਸ਼ਾਮ ਨੂੰ ਪਹੁੰਚ ਜਾਏਗਾ। ਆਪਾਂ ਦੁਪਹਿਰੇ ਜਾ ਸਕਦੇ ਹਾਂ, ਜਲੰਧਰ ਵਾਲੇ 2 ਘੰਟਿਆਂ ਚ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਕਈਆਂ ਦੇ ਆਪਣੇ ਅੰਤਸ਼ਕਰਨ ਉੱਤੇ ਜਨਮਾਂ ਜਨਮਾਂ ਦੀ ਮੈਲ ਪਈ ਹੈ, ਉਹਨੂੰ ਜਨਮ ਵੀ ਲੱਗ ਸਕਦੇ ਨੇ ਸਾਧਨਾ ਕਰਦਿਆਂ ਕਰਦਿਆਂ, ਪਰ ਜਿਹੜਾ ਲੱਗਿਆ ਹੋਇਆ ਪਹੁੰਚ ਜਾਏਗਾ। ਇੱਕ ਫਕੀਰ ਖੁਦਾ ਨੂੰ ਮਿਲਣ ਵਾਸਤੇ ਜਾ ਰਿਹਾ ਸੀ, ਇੱਕ ਤਪੀ ਰਾਹ ਵਿੱਚ ਤਪ ਕਰ ਰਿਹਾ ਸੀ। ਪੁੱਛਿਆ, ਫਕੀਰ ਸਾਈਂ ਕਿੱਧਰ ਜਾ ਰਿਹਾ ਹੈ? ਕਹਿੰਦਾ, ਖੁਦਾ ਨੂੰ ਮਿਲਣ ਵਾਸਤੇ ਜਾ ਰਿਹਾ। ਮੇਰੀ ਵੀ ਬੇਨਤੀ ਕਰੀ ਪੁੱਛੀ ਕਿ ਉਹ ਤਪੀ ਤਪ ਕਰਿਆ ਜੇ ਕਿੰਨਾ ਟਾਈਮ ਰਹਿੰਦਾ ਜਦ ਉਹਦਾ ਮਿਲਾਪ ਹੋਣਾ ਉਹਨੇ ਪਹੁੰਚਣਾ। ਜਾ ਕੇ ਫਕੀਰ ਨੇ ਖੁਦਾ ਦੇ ਦੀਦਾਰ ਕੀਤੇ, ਅਰਜ ਕੀਤੀ ਕਿ ਖੁਦਾਵੰਦ ਕਰੀਮ ਇੱਕ ਰਾਹ ਦੇ ਵਿੱਚ ਤਪੀ ਬੈਠਾ ਤਪ ਕਰ ਰਿਹਾ, ਉਹ ਪੁੱਛਦਾ ਕਿ ਮੇਰਾ ਸਮਾਂ ਕਿੰਨਾ ਰਹਿੰਦਾ ਅਜੇ ਮਿਲਾਪ ਹੋਣ ਵਿੱਚ। ਖੁਦਾ ਕਹਿੰਦਾ ਉਹਨੂੰ ਜਾ ਕੇ ਕਹੀਂ ਜਿਹੜੇ ਪਿੱਪਲ ਥੱਲੇ ਬੈਠਾ ਹੈ, ਜਿੰਨੇ ਪਿੱਪਲ ਦੇ ਪੱਤੇ ਨੇ ਅਜੇ ਇੰਨੇ ਜਨਮ ਹੋਰ ਲੱਗਣਗੇ ਤਪ ਕਰਦਿਆਂ, ਫਿਰ ਮਿਲਾਪ ਹੋਏਗਾ। ਜਦੋਂ ਫਕੀਰ ਮੁੜ ਕੇ ਆਇਆ, ਪੁੱਛਿਆ ਤਪੀ ਨੇ ਕੀ ਆਖਿਆ ਖੁਦਾ ਨੇ, ਫਕੀਰ ਕਹਿੰਦਾ ਖੁਦਾ ਨੇ ਆਖਿਆ ਜਿਹੜੇ ਪਿੱਪਲ ਥੱਲੇ ਬੈਠਾ ਹੈ, ਜਿੰਨੇ ਇਹਦੇ ਪੱਤੇ ਨੇ ਇੰਨੇ ਜਨਮ ਅਜੇ ਹੋਰ ਲੱਗਣਗੇ। ਸਤਸੰਗ ਜੀ, ਉਹ ਤਪੀ ਉੱਠ ਕੇ ਨੱਚਣ ਲੱਗ ਗਿਆ। ਫਕੀਰ ਕਹਿੰਦਾ ਪੱਤੇ ਕਿਹੜਾ, ਅਗਿਣਤ ਨੇ, ਪਤਾ ਨੀ ਲੱਖਾਂ ਨੇ, ਲੱਖਾਂ ਤੋਂ ਜ਼ਿਆਦਾ ਨੇ, ਨੱਚਦਾ ਤੈਨੂੰ ਕਾਹਦੀ ਖੁਸ਼ੀ ਹੋ ਗਈ। ਕਹਿੰਦਾ ਸਾਡਾ ਨੰਬਰ ਤਾਂ ਲੱਗ ਗਿਆ, ਪਹੁੰਚ ਹੀ ਜਾਵਾਂਗੇ ਕਦੇ, ਲੱਗੇ ਰਹੋ ਸੱਚੇ ਨਾਮ। ਕੇਸੋ ਕੇਸੋ ਕੂਕੀਏ ਨਾਲ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੇ ਕੇ ਸੁਣੇ ਪੁਕਾਰ। ਕਿਸੇ ਦੀਆਂ ਗੱਲਾਂ ਚ ਆ ਕੇ ਲਾਈਟਾਂ ਨਾ ਦੇਖਣ ਚਲੇ ਜਾਇਓ ਛੱਡ ਕੇ ਨਾਮ ਨੂੰ। ਬੜੇ ਰਸਤੇ ਵਿਚ ਰੁਕਾਵਟਾਂ ਨੇ ਬਹੁਤ ਸਾਰੀਆਂ, ਬੜੇ ਲੋਕ ਲਾਈਟਾਂ ਦਿਖਾਉਣ ਵਾਲੇ ਤੁਹਾਨੂੰ ਗੁੰਮਰਾਹ ਕਰਨਗੇ, ਚਲੋ ਰੱਬ ਦਿਖਾ ਕੇ ਲਾਈਏ ਲਾਈਟਾਂ, ਕਈਆਂ ਨੇ ਤੁਹਾਡੇ ਚ ਦੇਖੀਆਂ ਵੀ ਹੋਣਗੀਆਂ। ਦੋ ਕੁ ਵਾਰੀ ਘੁੱਟ ਕੇ ਅੱਖਾਂ ਫਿਰ ਪੋਲੀਆਂ ਕਰਦੇ ਨੇ, ਲਾਲ ਜਾ ਪ੍ਰਕਾਸ਼ ਦਿਸਦਾ, ਕਹਿੰਦੇ ਬਸ ਇਹੀ ਹੈ। ਕਈ ਹੱਥ ਇਸ ਤਰ੍ਹਾਂ ਕਰਕੇ ਕਹਿੰਦੇ ਵਿਚਾਲੇ ਕੀ ਹੈ, ਕਹਿੰਦੇ ਖਾਲੀ ਨਹੀਂ ਇਹ ਕਾਸ਼ ਹੈ, ਉਹ ਤਾਂ ਤੇਰੇ ਅੰਦਰ ਵੀ ਖਾਲੀ ਥਾਂ ਹੈ, ਕਾਸ਼ ਤਾਂ ਉੱਥੇ ਵੀ ਹੈ। ਪਰ ਸਤਸੰਗ ਜੀ, ਦੇਖਣ ਵਾਲੀ ਵਸਤੂ ਕੋਈ ਪਰਮਾਤਮਾ ਨਹੀਂ ਹੁੰਦੀ, ਅਨੁਭਵ ਪ੍ਰਕਾਸ਼। ਜਿੰਨਾ ਅੰਤਸ਼ਕਰਨ ਮੈਲਾ ਹੈ ਓਨੀ ਸਾਧਨਾ ਵੱਧ ਕਰਨੀ ਪੈਂਦੀ ਹੈ। ਮਹਾਂਪੁਰਸ਼ ਕਹਿੰਦੇ ਜਦੋਂ ਆਪਾਂ ਇੱਕ ਵਾਰੀ ਵਾਹਿਗੁਰੂ ਕਹਿੰਦੇ ਹਾਂ, ਆਪਣੀ ਇੱਕ ਕਦਮ ਪਰਮਾਤਮਾ ਵੱਲ ਚਲੀ ਜਾਂਦੀ ਹੈ। ਹੁਣ ਆਪਾਂ ਕਿੱਡੀ ਛੇਤੀ ਜਾਣਾ ਹੈ ਉਹ ਆਪਣੀ ਮਰਜ਼ੀ ਹੈ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉੱਤਰੈ ਚਿੰਦ। ਕਿਤੇ ਵੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ 10 ਮਿੰਟ ਜਪੋ, ਘੰਟਾ ਜਪੋ, 4 ਘੰਟੇ ਜਪੋ, ਜਿੱਥੇ ਵੀ ਸਾਹਿਬ ਨੇ ਹੁਕਮ ਕੀਤਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ। ਮਹਾਰਾਜ ਕਹਿੰਦੇ ਜਿਹੜੇ ਸਵਾਸ ਨਾਲ ਨਾਮ ਨਹੀਂ ਜਪਿਆ ਬੇਕਾਰ ਵਿਅਰਥ। ਸਾਸ ਸਾਸ ਜਾਏ ਨਾਮੈ ਬਿਣ, ਸਭ ਬਿਰਥਾ ਸਾਸ ਬੇਕਾਰੇ ਬੇਕਾਰ ਚੱਲਿਆ। ਇਸ ਕਰਕੇ ਫਰੀਦ ਦੀ ਮਾਤਾ ਗਿਆਨਵਾਨ ਸੀ, ਫਰੀਦਾ ਤੈਨੂੰ ਖੁਦਾ ਗੁੜ ਦਿਆ ਕਰੇਗਾ। ਦੇਖੋ ਸਿਆਣੀ ਮਾਂ ਨੇ ਗੁਰਦੁਆਰਾ ਪਰਮਾਤਮਾ ਦੀ ਬੰਦਗੀ ਕਰਨ ਲਾ ਦਿੱਤਾ, ਫਰੀਦ ਇੱਕ ਫਕੀਰਾਂ ਦਾ ਸਰਤਾਜ ਹੋਇਆ। ਮਾਂ ਦੀ ਸਿੱਖਿਆ ਪਾਕ। ਫਰੀਦ ਦੀ ਮਾਤਾ ਕਦੇ ਕਿਹਾ ਕਰੇ ਕਿ ਅੱਜ ਮੇਰੇ ਤੇ ਸਾਹਿਬ ਰੁੱਠਾ, ਨਾਰਾਜ਼ ਹੋ ਗਿਆ, ਤੇ ਕਦੇ ਕਿਹਾ ਕਰੇ ਅੱਜ ਸਾਹਿਬ ਤੁੱਠਾ, ਅੱਜ ਖੁਸ਼ ਹੈ ਮੇਰੇ ਉੱਤੇ। ਫਰੀਦ ਕਹਿੰਦਾ ਮਾਂ ਉਹਦਾ ਤਾਂ ਸੁਭਾਅ ਹੀ ਮਿੱਠ ਬੋਲਣਾ, ਹਾਂ ਸੰਭਲ ਥੱਕੀ ਦੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣਾ, ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ। ਮਾਂ ਉਹਦਾ ਤਾਂ ਸੁਭਾਅ ਹੀ ਨਹੀਂ ਰੁੱਠਣਾ, ਉਹ ਤਾਂ ਸਦਾ ਸਦਾ ਦਿਆਲਾ, ਉਹ ਤਾਂ ਸਦਾ ਹੀ ਦਿਆਲਤਾ ਦਾ ਸਮੁੰਦਰ ਹੈ। ਤੇ ਤੂੰ ਕਦੇ ਕਹਿੰਦੀ ਅੱਜ ਰੁੱਠੈ ਅੱਜ ਤੁੱਠੈ। ਫਰੀਦੀ ਮਾਤਾ ਕਹਿੰਦੀ ਫਰੀਦਾ ਜਿੱਦਣ ਮੈਨੂੰ ਕਿਸੇ ਬਖਸ਼ੀ ਰੂਹ ਦੇ ਰੱਬ ਦੇ ਪਿਆਰੇ ਦੇ ਦੀਦਾਰ ਨਹੀਂ ਹੁੰਦੇ ਤਾਂ ਮੈਂ ਸਮਝਦੀ ਅੱਜ ਮੇਰੇ ਤੇ ਸਾਹਿਬ ਰੁੱਠੈ ਨਾਰਾਜ਼ ਹੋ ਗਿਆ, ਇਸ ਕਰਕੇ ਮਿਲਾਪ ਨਹੀਂ ਹੋਇਆ ਕਿਸੇ ਬਖਸ਼ੀ ਰੂਹ ਦਾ ਰੱਬ ਦੇ ਪਿਆਰੇ ਦਾ। ਤੇ ਜਦੋਂ ਕੋਈ ਬਖਸ਼ੀ ਰੂਹ ਬੰਦਗੀ ਵਾਲਾ ਗੁਰਮੁਖ ਮਿਲ ਪੈਂਦਾ ਹੈ ਫਿਰ ਹੁੰਦਾ ਕੀ ਹੈ, ਕਿਉਂ ਮਿਲਣਾ ਚਾਹੀਦਾ? ਸਤਿਗੁਰੂ ਮਹਾਰਾਜ ਕਹਿੰਦੇ ਨੇ ਪਿਆਰੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਪਿਆਰੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਭਗਤਾਂ ਡਿੱਠਿਆਂ, ਭਗਤਾਂ ਡਿੱਠਿਆਂ, ਭਗਤਾਂ ਡਿੱਠਿਆਂ। ਭਗਤਾਂ ਡਿੱਠਿਆਂ, ਭਗਤਾਂ ਤੇਰਿਆਂ, ਭਗਤਾਂ ਡਿੱਠਿਆਂ, ਤੇਰਿਆਂ ਭਗਤਾਂ ਡਿੱਠਿਆਂ। ਚਿੱਤ ਤੇਰਿਆਂ ਭਗਤਾਂ, ਪਿਆਰੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆਂ। ਫਰੀਦਾ ਰੱਬ ਦੇ ਪਿਆਰਿਆਂ ਨੂੰ ਦੇਖ ਕੇ ਰੱਬ ਚੇਤੇ ਆ ਜਾਂਦਾ। ਆਪਾਂ ਅਰਦਾਸ ਵੀ ਕਰਦੇ ਹਾਂ ਸੱਚੇ ਪਾਤਸ਼ਾਹ ਉਹਨਾਂ ਨੂੰ ਮਿਲਾਈ ਜਿਨ੍ਹਾਂ ਦੇ ਮਿਲਿਆਂ ਤੇ ਤੇਰਾ ਨਾਮ ਚਿੱਤ ਆਵੇ। ਜਦੋਂ ਗੁਰੂ ਕਿਰਪਾ ਕਰਦਾ ਹੈ, ਪਰਮੇਸ਼ਰ ਦੀ ਮਿਹਰ ਹੁੰਦੀ ਹੈ ਜੀਵ ਉੱਤੇ, ਫਿਰ ਉਹਨੂੰ ਗੁਰੂ ਦਾ ਸੰਗਤ ਦਾ ਮਿਲਾਪ ਹੁੰਦਾ ਹੈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿੱਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦ ਇਸ ਜੀਵ ਦੇ ਪੂਰਬਲੇ ਕਰਮ ਜਾਗਦੇ ਨੇ ਫਿਰ ਗੁਰੂ ਕੀ ਸੰਗਤ ਸੰਗਤ ਪ੍ਰਾਪਤ ਹੁੰਦੀ ਹੈ। ਸੰਗਤ ਵਿੱਚ ਆ ਕੇ ਫਿਰ ਇਹਨੂੰ ਸ਼ੌਂਕ ਲੱਗਦਾ, ਸਾਧ ਸੰਗਤ ਬਿਨ ਭਉ ਨਹੀਂ ਉਪਜੈ, ਭੈ ਬਿਨ ਭਗਤ ਨਾ ਹੋਵੇ ਤੇਰੀ। ਸੰਗਤ ਕਰਨ ਤੋਂ ਬਿਨਾ ਸ਼ੌਂਕ ਲਗਨ ਨਹੀਂ ਲੱਗਦੀ, ਬਿਨਾ ਲਗਨ ਤੋਂ ਭਗਤੀ ਨਹੀਂ ਹੁੰਦੀ, ਬਿਨਾ ਭਗਤੀ ਤੋਂ ਮਿਲਾਪ ਨਹੀਂ ਹੁੰਦਾ, ਬਿਨਾਂ ਮਿਲਾਪ ਤੋਂ ਮਨੁੱਖਾ ਜਨਮ ਧਾਰਿਆ ਵਿਅਰਥ ਨਿਸਫਲ ਦੱਸਿਆ ਹੈ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਾਡੇ ਭਲੇ ਵਾਸਤੇ ਸਤ ਸੰਗਤ ਇੱਕ ਐਸਾ ਸਾਧਨ ਬਣਾਇਆ ਹੈ ਕਿ ਜਿਹਦੀ ਮੁਸ਼ਕਤ ਬਹੁਤ ਘੱਟ ਹੈ, ਬੜੀ ਥੋੜੀ ਹੈ। ਘਾਲਣਾ ਥੋੜੀ ਕਰਨੀ ਪੈਂਦੀ ਹੈ ਤਿਕਸ਼ਾ, ਪਰ ਫਲ ਬੜਾ ਵਿਸ਼ੇਸ਼। ਪਹਿਲੇ ਦਵਾਨਵੀ ਸੰਗਤ ਆਉਣ ਦਾ ਮਹਾਤਮ ਸੰਗਤ ਵਿੱਚ, ਕੱਲ ਫਿਰ ਭੇਟਾ ਅਰਪਣ ਕਰਦਿਆਂ ਦਵਾ ਕੇ ਗੁਰੂ ਦੇ ਚਰਨਾਂ ਵਿੱਚ ਯਥਾ ਸ਼ਕਤ ਜਿੰਨੀ ਭਾਵਨਾ ਕਿਸੇ ਦੀ। ਕੌਡੀ ਭੇਟਾ ਕਰ ਦੇਵੇ ਤਾਂ ਵੀ ਗੁਰੂ ਨਿਹਾਲ ਕਰ ਦਿੰਦਾ ਹੈ, ਚਾਰੇ ਪਦਾਰਥ ਬਖਸ਼ ਦਿੰਦਾ ਹੈ, ਪਰ ਗੁਰੂ ਦੀ ਖੁਸ਼ੀ ਲੈਣ ਵਾਸਤੇ ਸਿੱਖ ਆਪਣਾ ਸਿਰ ਵੀ ਭੇਟਾ ਕਰਨ ਤੋਂ ਝਿਜਕਦਾ ਨਹੀਂ। ਇਹ ਵੀ ਭੇਟਾ ਹੈ, ਪਰ ਇਹ ਕਦਰਦਾਨਾਂ ਦੀ ਬਾਤ ਹੈ ਸਤਿਸੰਗ ਜੀ, ਜਿਨ੍ਹਾਂ ਨੂੰ ਕਦਰ ਹੈ। ਦੁਨੀਆਂ ਵਿੱਚ ਪੰਜ ਤੱਤਾਂ ਦੀ ਦੇਹ ਤਾਂ ਆਪਣੇ ਸਾਰਿਆਂ ਦੀ ਵੀ ਹੈ, ਮਹਾਂਪੁਰਸ਼ਾਂ ਦੀ, ਰਾਜਿਆਂ ਦੀ, ਪਾਪੀਆਂ ਦੀ, ਬਕਾਰੀਆਂ ਦੀ, ਚੋਰਾਂ ਦੀ, ਧਾੜਵੀਆਂ ਦੀ, ਸਾਰਿਆਂ ਦੀ, ਪੰਜ ਤੱਤਾਂ ਦੀ ਦੇ ਆਤਮਾ ਵੀ ਸਭ ਵਿੱਚ। ਪਰ ਜਿਹਨੂੰ ਇਹਦੀ ਸਮਝ ਆ ਗਈ, ਜਿਹਨੂੰ ਇਹਦੀ ਕਦਰ ਹੈ, ਉਹ ਲਹਾ ਲੈਂਦਾ ਹੈ। ਜਿਨ੍ਹਾਂ ਨੇ ਸਮਝ ਲਿਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ, ਏਕੋ ਨਾਮ ਤੇ ਆਵੋ ਆਪਣੇ ਪਾਸੇ ਤੀ ਘਰ ਜਾਓ। ਜਿਨ੍ਹਾਂ ਨੂੰ ਨਹੀਂ ਸਮਝ ਆਈ ਉਨ੍ਹਾਂ ਨੇ ਖਾਣ ਪੀਣ ਤੱਕ ਸੀਮਿਤ ਸਮਝ ਲਏ। ਜੇ ਦੁਨੀਆਂ ਵਿੱਚ ਫਰਕ ਹੈ ਤਾਂ ਕਦਰ ਦਾ ਆਨੰਦ। ਕੌਡੀਆਂ ਖਰੀਦਣ ਵਾਲਾ ਕਦੇ ਹੀਰੇ ਦੀ ਪਰਖ ਨਹੀਂ ਜਾਣਦਾ, ਕਿਸੇ ਜਵਾਰੀ ਤੋਂ ਪੁੱਛਿਆ ਜਾਣੀ ਉਹਦੀ ਕੀਮਤ। ਇਸੇ ਤਰ੍ਹਾਂ ਨਾਮ ਤਾਂ ਆਪਾਂ ਵੀ ਜਪਦੇ ਹਾਂ, ਪਰ ਕਹਿੰਦੇ ਨਾਮ ਦੀ ਮਹਿਮਾ ਕਿਸੇ ਰੱਬ ਦੇ ਪਿਆਰੇ ਨੂੰ ਪੁੱਛੋ, ਸੰਤ ਨਾਮ ਕੀ ਮਹਿਮਾ, ਸੰਤ ਰਿੱਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਜਿਨ੍ਹਾਂ ਨੂੰ ਸਮਝ ਆ ਗਈ ਵੀ ਕਿੱਡਾ ਕੁ ਅਮੋਲਕ ਹੈ ਨਾਮ, ਦੁਨੀਆਂ ਵਿੱਚ ਹਰ ਇੱਕ ਚੀਜ਼ ਖਰੀਦੀ ਜਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸੁਖਮਨੀ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ, ਬਹੁਤ ਸ਼ਾਸਤਰ, ਬਹੁਤ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ। ਭਗਤ ਕਬੀਰ ਜੀ ਕੋਲ ਇੱਕ ਰਾਜਾ ਸੋਨੇ ਦੀ ਮੋਹਰਾਂ ਦੀ ਥੈਲੀ ਭੇਟਾ ਕਰਕੇ ਕਹਿੰਦਾ, ਭਗਤ ਜੀ ਨਾਮ ਬਖਸ਼ ਦਿਓ, ਨਾਮ ਦੇ ਦਿਓ। ਕਬੀਰ ਜੀ ਕਹਿੰਦੇ, ਕਮਾਲਿਆ ਅੰਦਰੋਂ ਛੁਰੀ ਲੈ ਕੇ ਆ, ਪੱਥਰ ਤੇ ਰਗੜਨ ਲੱਗੇ, ਕਬੀਰ ਜੀ ਕੀ ਕਰੋਗੇ, ਤੁਸੀਂ ਨਾਮ ਮੰਗਿਆ, ਤੁਹਾਡਾ ਸਿਰ ਕੱਟ ਕੇ ਇੱਕ ਪਾਸੇ ਤੱਕੜੀ ਦੇ ਪਾਵਾਂਗੇ, ਦੂਜੇ ਪਾਸੇ ਉਹਦੇ ਬਰਾਬਰ ਫਿਰ ਨਾਮ ਦਿਆਂ। ਤੇਰਾ ਕੀ ਖਿਆਲ ਹੈ, ਸੋਨੇ ਦੀਆਂ ਮੋਹਰਾਂ ਨਾਲ ਨਾਮ ਮਿਲ ਜਾਂਦਾ, ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਪਹਿਲਾਂ ਆਪਣਾ ਮਨ ਗੁਰੂ ਨੂੰ ਭੇਟਾ ਕਰੇਗਾ, ਆਪਣੀ ਮੱਤ ਛੱਡੇਗਾ, ਫਿਰ ਤੈਨੂੰ ਗੁਰੂ ਤੋਂ ਗੁਰੂ ਦੀ ਮੱਤ ਪ੍ਰਾਪਤ ਹੋਏਗੀ। ਤੂੰ ਤਾਂ ਹੁਣ ਆਪਣੀ ਮੱਤ ਪ੍ਰਧਾਨ ਰੱਖਦਾ, ਆਪਣੀ ਮੱਤ ਸੁਣਾਉਂਦਾ ਅੱਗੋਂ, ਫਿਰ ਗੁਰੂ ਦੀ ਮੱਤ ਕਿਵੇਂ ਤੇਰੇ ਪ੍ਰਧਾਨ ਹੋਏਗੀ। ਏਡਾ ਕੀਮਤੀ ਨਾਮ ਹੈ ਜਿਹਦਾ ਮੁੱਲ ਕਿਤੇ ਲਿਖਿਆ ਨਹੀਂ, ਦਿੱਤਾ ਨਹੀਂ ਜਾ ਸਕਦਾ। ਸਵਾਲ ਸਾਹਿਬ ਸਿੰਘ ਜੀ, ਇਹ ਵੀ ਕਦਰਦਾਨਾਂ ਦੀ ਬਾਤ ਹੈ ਕਿ ਸਿਰ ਵੀ ਦੇਣ ਤੋਂ ਨਹੀਂ ਝਿਜਕਦੇ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਨ, ਕਦਰਦਾਨਾਂ ਵਾਸਤੇ ਸਸਤਾ ਸੌਦਾ ਹੈ। ਉਨ੍ਹਾਂ ਨੂੰ ਸਮਝ ਆ ਗਈ ਸਿਰ ਝੂਠਾ, ਇੱਕ ਦਿਨ ਖਾਕ ਦੀ ਢੇਰੀ ਬਣ ਜਾਣਾ, ਨਹੀਂ ਰਹਿਣਾ। ਜੇ ਗੁਰੂ ਕਿਤੇ ਝੂਠਾ ਸਿਰ ਲੈ ਕੇ ਸੱਚੀ ਵਸਤੂ ਬਖਸ਼ ਦੇਵੇ ਗੁਰੂ ਸੱਚਾ ਸੱਚੀ ਵਸਤੂ ਦਿੰਦਾ। ਜੇ ਕਿਤੇ ਗੁਰੂ ਸਿਰ ਲੈ ਕੇ ਵੀ ਖੁਸ਼ ਹੋ ਜਾਵੇ ਤਾਂ ਇਹ ਕਦਰਦਾਨਾਂ ਵਾਸਤੇ ਤਾਂ ਸਸਤਾ ਜਿਹਾ ਸੌਦਾ, ਉਹ ਦੇਰ ਨਹੀਂ ਲਾਉਂਦੇ ਕਦੇ। ਇਹ ਵੀ ਭੇਟਾ ਹੈ ਸਤਸੰਗ। ਉਸ ਤੋਂ ਬਾਅਦ ਫਿਰ ਨਮਸਕਾਰ ਕਰਦਾ ਗੁਰਸਿੱਖ ਗੁਰ ਦੇ ਚਰਨਾਂ ਵਿੱਚ। ਜਿੰਨੀ ਜਿੰਨੀ ਗੁਰੂ ਤੇ ਭਾਵਨਾ, ਜਿੰਨੀ ਜਿੰਨੀ ਗੁਰੂ ਤੇ ਸ਼ਰਧਾ ਪ੍ਰੇਮ ਹੈ, ਉਹਨੇ ਪ੍ਰੇਮ ਨਾਲ ਨਮਸਕਾਰ ਕਰਦਾ। ਸਤਸੰਗ ਜੀ, ਇਹ ਜਿਹੜਾ ਆਪਣਾ ਸਿਰ ਹੈ, ਆਪਾਂ ਗੁਰੂ ਚਰਨਾਂ ਵਿੱਚ ਆ ਕੇ ਸਿਰ ਝੁਕਾਉਂਦੇ ਹਾਂ, ਸੀਸ ਝੁਕਾਉਂਦੇ ਹਾਂ, ਹੱਥ ਵੀ ਜੋੜ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰ ਸਕਦੇ ਹਾਂ, ਸੀਸ ਕਿਉਂ ਝੁਕਾਉਂਦੇ? ਇਹ ਹੱਡ ਤੇ ਚੰਮ ਸਾਡਾ ਸਿਰ ਨਹੀਂ ਹੈ, ਇਹ ਸਿਰ ਦੇ ਵਿੱਚ ਅਸਲੀ ਵਸਤੂ ਹੈ, ਜਿਹਨੂੰ ਦਿਮਾਗ ਕਹਿੰਦੇ ਨੇ, ਮਾਇੰਡ ਕਹਿੰਦੇ ਨੇ, ਅਕਲ ਕਹਿੰਦੇ ਨੇ। ਸਿੱਖ ਗੁਰੂ ਦੇ ਚਰਨਾਂ ਵਿੱਚ ਆਪਣੀ ਅਕਲ, ਮਤ, ਦਿਮਾਗ ਪਾ ਕੇ ਭੇਟਾ ਕਰਦਾ। ਸੱਚੇ ਪਾਤਸ਼ਾਹ, ਮੈਂ ਆਪਣੀ ਮਤ ਤੁਹਾਡੇ ਚਰਨਾਂ 'ਚ ਮੱਥਾ ਟੇਕੀ ਅਤੇ ਕਿਰਪਾ ਕਰੋ, ਹੁਣ ਮੈਨੂੰ ਆਪਣੀ ਮਤ ਬਖਸ਼ੋ। ਸੀਸ ਝੁਕਾਉਣ ਦਾ ਭਾਵ ਇਹ ਹੈ, ਪਰ ਝੁਕਾਉਣਾ ਗੁਰੂ ਅੱਗੇ ਹੀ ਚਾਹੀਦਾ। ਕਿਤੇ ਹੋਰ ਥਾਂ 'ਤੇ ਵੀ ਝੁਕਾਉਂਦੇ ਫਿਰੀ ਜਾਵੇ, ਅਸੀਂ ਤੇਰੇ ਅੱਗੇ ਵੀ ਮੱਤ ਟੇਕਦੀ ਹੁਣ ਆ ਕੇ। ਜਿਹੜਾ ਥਾਂ ਥਾਂ 'ਤੇ ਝੁੱਕੇ ਉਹਨੂੰ ਸਿਰ ਵੀ ਨਹੀਂ ਕਹਿੰਦੇ, ਸਿਰ ਵੀ ਉਹਨੂੰ ਕਹਿੰਦੇ ਨੇ ਜਿਹੜਾ ਇੱਕ ਦਰ 'ਤੇ ਝੁਕੇ, ਉਹਨੂੰ ਹੀ ਸਿਰ ਕਹਿੰਦੇ। ਪਰ ਆਪਾਂ ਤਾਂ ਹੁਣ ਆ ਕਈ ਦੇਖਿਆ ਸ਼ਹਿਰ ਦੇ ਵਿੱਚ ਪਿੱਪਲ ਦੇ ਦੁਆਲੇ ਲਾਲ ਧਾਗੇ ਬੰਨੇ ਹੋਏ ਨੇ, ਉੱਥੇ ਵੀ ਟੇਕ ਜਾਂਦੇ ਹਾਂ, ਜਾਂਦੇ ਹਾਂ ਜਾਂਦੇ, ਵੀ ਦੇਵਤਾ ਮਹਾਰਾਜ ਕਾਹਨੂੰ ਨਾਰਾਜ਼ ਹੋ ਜਾਣਾ, ਕੋਲੋਂ ਲੰਘੇ ਜਾਂਦੇ ਹਾਂ। ਖੁੰਜੇ ਉੱਤੇ ਕਿਸੇ ਨੇ ਉਂਝੀ ਮਾੜਾ ਜਿਹਾ ਰੰਗ ਜਿਹਾ ਡੋਲ ਛੱਡਿਆ ਲਾਲ, ਚਲੋ ਮਹਾਰਾਜ ਇੱਥੇ ਵੀ ਸਿਰ ਝੁਕਾਉਂਦੇ ਜਾਓ, ਕਿਆ ਪਤਾ ਲੱਗਦਾ ਇੱਥੇ ਇੱਕ ਥਾਂ ਤੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਾਰ ਪ੍ਰਕਰਮਾ ਕਰਕੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ, ਵੈਸੇ ਇਹੀ ਮਰਿਆਦਾ ਸੀ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਗੁਰਤਾ ਗੱਦੀ ਬਖਸ਼ਦੇ ਨੇ ਭਾਈ ਲਹਿਣੇ ਨੂੰ, ਪੰਜ ਪੈਸੇ ਤੇ ਨਾਰੀਅਲ। ਹੁਣ ਤੇ ਇਹਨਾਂ ਸਿੱਖਾਂ ਨੇ ਇਹਨੂੰ ਬਾਹਮਣਾਂ ਦਾ ਬਣਾਤਾ ਨਾ, ਪੰਡਤਾਂ ਦਾ ਵੀ, ਜੇ ਗੁਰਦੁਆਰੇ ਵੜ ਗਿਆ ਨਾਰੀਅਲ, ਸਾਰੇ ਸਿੱਖਾਂ ਨੇ ਬਾਹਮਣ ਬਣ ਜਾਣੇ। ਗੁਰਦੁਆਰੇ ਨਹੀਂ ਵੜ ਸਕਦਾ, ਪੜ ਗਿਆ ਸਿੱਖ, ਸਿਆਣਾ ਹੋ ਗਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬੇਨਤੀ ਕਰਨੀ ਸੀ, ਮਹਾਰਾਜ ਕਿਰਪਾ ਕਰੋ, ਇਹ ਨਾਰੀਅਲ ਤੁਸੀਂ ਫੇਰ ਲੈ ਆਂਦਾ, ਤੇ ਸਿੱਖਾਂ ਨੇ ਵੇਖ ਲੈਣਾ ਕਿਤੇ ਫੇਰ ਇਹ ਤਾਂ ਸਾਰੀ ਬ੍ਰਾਹਮਣ ਬਣ ਜਾਣ। ਉਂਝ ਕਹਿੰਦੇ ਨਾਰੀਅਲ ਜਾਂ ਤੇਲ ਲਾਈਏ ਨਾ, ਫਿਰ ਕੇਸ ਠੀਕ ਰਹਿੰਦੇ, ਫਿਰ ਤਾਂ ਨਹੀਂ ਬ੍ਰਾਹਮਣ ਬਣਦੇ ਹੋਣੇ, ਤੇਲ ਲਾਉਂਦੇ ਹੋਗੇ ਸਿਰ 'ਚ। ਨਾਰੀਅਲ ਬ੍ਰਾਹਮਣਾਂ ਦਾ ਤੇ ਮਲੀ ਫਿਰਦੇ, ਸਿਰ 'ਚ ਬਈ ਰਹਿ ਲਿਆ ਕੰਮ ਤੁਹਾਡੇ ਵਾਲਾ ਵੀ, ਬਚਾਏ ਹੁਣ ਆਪਾਂ ਨੂੰ ਇਹਨਾਂ ਗੁਰਮਤੀਆਂ ਦਾ। ਜੇ ਕਿਤੇ ਲੰਗਰ ਪਕਾਉਣ ਵਾਲਾ ਭੁੱਲ ਜਾਏ ਚੌਲਾਂ 'ਚ ਪ੍ਰਸ਼ਾਦ 'ਚ ਨਾਰੀਅਲ ਪਾਉਣ ਵਾਸਤੇ, ਕਿ ਸ਼ਾਮ ਤਾਂ ਨਹੀਂ ਆ ਰਹੀ, ਇਹਦੀ ਵੱਡਾ ਲੰਗਰੀ ਬਣਿਆ ਫਿਰਦਾ, ਕਿੰਨੀ ਅਕਲ ਦਿੱਤੀ ਇਹਨੂੰ, ਕੱਢੋ ਬਾਹਰ। ਪੈਸੇ ਸਾਡੇ ਲੱਗਣੇ ਸੀ, ਨਾਰੀਅਲ ਪਾਏ ਨਹੀਂ ਵਜੇ, ਤੇ ਗੁਰਦੁਆਰੇ ਆ ਗਏ, ਸਿੱਖ ਬਾਹਮਣ ਬਣ ਗਏ ਸਾਰੇ। ਜਿਹੜੀਆਂ ਚੰਗੀਆਂ ਚੀਜ਼ਾਂ ਉਹ ਤਾਂ ਤੁਸੀਂ ਸਾਰੀਆਂ ਦੇ ਛੱਡੀਆਂ ਲੋਕਾਂ ਨੂੰ, ਆਪਣੇ ਕੋਲ ਵੀ ਰਹਿਣ ਦਿਓ। ਕੋਈ ਫਲ ਹੈ ਕਿ ਸਿਰੀ ਫਲ ਕਹਿੰਦੇ ਨੇ ਇਹਨੂੰ, ਨਾਰੀਅਲ ਨੂੰ ਕਹਿੰਦੇ। ਗੁਰਦੁਆਰੇ 'ਚ ਰੱਖਣ ਦਾ ਮਤਲਬ ਹੀ ਕੋਈ ਨਹੀਂ, ਜੇ ਵੜ ਗਿਆ ਬਸ ਸਾਰੇ ਸਿੱਖ ਬਾਹਮਣ। ਜੇ ਗੁਰਦੁਆਰਾ ਸਾਹਿਬ ਦੇ ਅੰਦਰ ਜੋਤ ਵੀ ਜਗਾਤੀ ਕਿਸੇ ਨੇ, ਫੇਰ ਵੀ ਨਹੀਂ ਸਿੱਖ ਰਹਿਣਾ ਇਹਨਾਂ ਨੇ, ਖਤਮ ਹੈ ਕੰਮ। ਸਤਸੰਗ ਜੀ, ਜਿੱਦਣ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ ਨਾ ਅਬਦਾਲੀ ਨੇ ਬਰੂਦ ਭਰ ਕੇ ਕੰਧਾਂ 'ਚ, ਰਾਤ ਨੂੰ ਸਰੋਵਰ ਵਿੱਚ ਤਰ ਕੇ, ਸਰੋਵਰ ਵਿੱਚ ਸਿੱਖ ਨੇ ਆ ਕੇ ਘਿਓ ਦੀ ਜੋਤ ਜਗਾਤੀ, ਉਹ ਅਬਦਾਲੀ ਇਹ ਜਿਉਂਦੀ ਕੌਮ ਦਾ ਘਰ ਹੈ, ਇੱਥੇ ਦੀਵਾ ਬੁੱਝ ਨਹੀਂ ਸਕਦੇ। ਰਾਵਣ ਦੀ ਲੰਕਾ ਥੋੜਾ, ਇੱਥੇ ਦੀਵਾ ਗੁੱਲ ਹੋ ਜਾਏਗਾ। ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ, ਦੀਆ ਨਾ ਬਾਤੀ। ਪਰ ਸਾਡੇ ਸਿੱਖ ਕਹਿੰਦੇ ਨੇ ਅਸੀਂ ਗੁਰਦੁਆਰੇ ਜਗਣ ਦੇਣਾ ਹੀ ਨਹੀਂ, ਸਾਡੀ ਡਿਊਟੀ ਕੀ ਜੇ ਤੁਸੀਂ ਦੀਵਾ ਜਗਾਤਾ ਗੁਰਦੁਆਰੇ ਦੇ ਅੰਦਰ? ਕਹਿੰਦੇ ਅਸੀਂ ਨਹੀਂ ਜਗਣ ਦਿੰਦੇ। ਉਹ ਸਿੰਘ ਕਹਿੰਦਾ ਉਹ ਬਦਾਲੀ, ਇਹ ਜਿਉਂਦੀ ਕੌਮ ਦਾ ਘਰ ਹੈ, ਜਿੰਨਾ ਚਿਰ ਸੰਸਾਰ ਹੈਗਾ ਇੱਥੇ ਜਗਦਾ ਰਹੇ। ਜਿੱਦਣ ਦਾ ਸਥਾਪਨ ਹੋਇਆ ਹਰਿਮੰਦਰ ਸਾਹਿਬ ਉਦਣ ਦੀ ਅਖੰਡ ਜੋਤ ਜਗ ਰਹੀ। ਇਹਨਾਂ ਨੇ ਨਹੀਂ ਜਗੜਨ ਦੇਣੀ, ਗੁਰੂ ਕਿਰਪਾ ਕਰੇਗਾ ਇਹਨਾਂ ਨੇ। ਕਹਿੰਦੇ ਅਸੀਂ ਰਹਿਣੀ ਨਹੀਂ ਨਾ ਕੰਮ, ਇਹ ਬ੍ਰਾਹਮਣ ਬਣਾ ਦੇਣਗੇ ਸਾਰੇ। ਹਰ ਗੱਲ ਦਾ ਕੋਈ ਮਤਲਬ ਹੈ। ਇਸ ਕਰਕੇ ਸਤਿਸੰਗ ਜੀ, ਪੰਜ ਪੈਸੇ ਤੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਕਲਗੀਧਰ ਪਾਤਸ਼ਾਹ ਨੇ ਆਪ ਟਿੱਕਾ ਲਾਇਆ ਗੁਰੂ ਗ੍ਰੰਥ ਸਾਹਿਬਾਂ ਨੂੰ, ਗੁਰਤਾ ਗੱਦੀ ਦਾ ਤਿਲਕ। ਦਸ ਪਾਤਸ਼ਾਹਾਂ ਤੱਕ ਗੁਰੂਆਂ ਨੇ ਤਿਲਕ ਨਹੀਂ ਲਾਇਆ, ਸਿੱਖ ਲਾਉਂਦੇ ਰਹੇ ਨੇ। ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਲਾਉਂਦੇ ਰਹੇ ਨੇ। ਦਸਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਦੀ ਵੰਸ਼ ਤਿਲਕ ਲਾਉਂਦੀ ਰਹੀ ਹੈ। ਪਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਧੰਨ ਕਲਗੀਧਰ ਪਾਤਸ਼ਾਹ ਨੇ ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਸ਼ੰਕਾ ਨਾ ਰਹਿ ਜਾ ਸਿੱਖ ਦੇ ਮਨ ਚ। ਫਿਰ ਚਾਰ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਨਮਸਕਾਰ ਕੀਤੀ। ਖਾਲਸਾ ਜੀ, ਇਹ ਮੇਰਾ ਸਿਰ ਸਾਰੀ ਜ਼ਿੰਦਗੀ ਕਿਸੇ ਅੱਗੇ ਨਹੀਂ ਝੁਕਿਆ, ਜੇ ਝੁਕਿਆ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਿਆ। ਤੁਹਾਡੇ ਕੇਸਾਂ ਚ ਅੰਮ੍ਰਿਤ ਦੇ ਛਿੱਟੇ ਮਾਰੇ ਨੇ, ਇਹ ਸਿਰ ਕੇਵਲ ਗੁਰੂ ਦੇ ਚਰਨਾਂ ਵਿੱਚ ਝੁਕਣਾ ਚਾਹੀਦਾ। ਇਸ ਤੋਂ ਲੱਗ ਕੇ ਖਾਲਸਾ, ਤੁਹਾਨੂੰ ਮੜੀ ਅੱਗੇ ਸਿਰ ਝੁਕਾਉਣ ਦਾ ਹੁਕਮ ਨਹੀਂ ਕੀਤਾ। ਤੁਸੀਂ ਜਾ ਕੇ ਭੂਤਾਂ ਪ੍ਰੇਤਾਂ ਵਾਲੇ ਦੇ ਅੱਗੇ ਸਿਰ ਨਾ ਝੁਕਾਉਂਦੇ ਫਿਰਿਓ। ਜਾਗਤ ਜੋਤ ਜਪੈਨ ਸਬਸਰ ਏਕ ਬਿਨਾ ਮਾ ਨਾਇਕ ਨਾ ਆਨੈ, ਪੂਰਨ ਪ੍ਰਤੀਤ ਪ੍ਰੇਮ ਸਜੈ ਬ੍ਰਤ ਗੋਰ, ਮੜੀ ਮੱਟ ਭੂਲ ਨਾ ਮਾਨੈ, ਤੀਰਥ ਨਾਨ ਦਿਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਨ। ਇੱਕ ਕਾਲ ਦਾ ਪੁਜਾਰੀ ਬਣਾਇਆ ਆਪਾਂ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਸ਼ਕ ਬਣਾਇਆ, ਕਦੇ ਹੰਨੇ ਦੀ, ਕਦੇ ਬੰਨੇ ਦੀ, ਕਦੇ ਪਰਬਤ ਵਾਲੀ ਰੰਨੇ ਦੀ, ਢੋਲ ਟਮੱਕਾ ਸਰਵਰ ਦਾ ਵਿੱਚ ਖਿਜਮਤ ਬਾਬੇ ਨਾਨਕ ਦੀ, ਕੋਈ ਥਾਂ ਤਾਂ ਛੱਡ ਦਿਓ, ਇੱਕ ਤਾਂ ਛੱਡ ਦੇ, ਚਲੋ ਕੋਈ ਛੱਡਿਆ ਹੀ ਨਹੀਂ ਆਪਾਂ। ਇੱਕ ਦਰ ਤੇ ਏਕ ਆਸ ਰਾਖੋ ਮਨ ਮਾਹੇ, ਸਰਵ ਰੋਗ ਮਨ ਨਾਨਕ ਮਿਟ ਜਾਹੇ, ਸਤਿਗੁਰਾਂ ਦਾ ਹੁਕਮ ਹੈ।
ਜਪੋ ਖਾਲਸਾ ਸਦਾ ਜਾਗਦੀ ਜੋਤ, ਜਪੋ ਖਾਲਸਾ ਜੀ ਜਾਗਦੀ ਜੋਤ ਨੂੰ, ਜਪੋ ਖਾਲਸਾ ਸਦਾ ਜਪੋ ਖਾਲਸਾ ਜੀ ਸਦਾ ਜਾਗਦੀ ਜੋਤ ਨੂੰ, ਜਾਗਦੀ ਸਦਾ ਜਾਗਦੀ ਜੋਤ ਨੂੰ, ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਸਦਾ ਜਾਗਦੀ ਜੋਤ ਨੂੰ, ਜਪੋ ਖਾਲਸਾ ਸਦਾ
ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਸਦਾ
जागत जोत जपै निस्वासर एक बिना मन नैक नयान प्रतीत प्रेम सजै व्रत गोर मड़ी मट फूल न मान तीर्थ नान दया तप संजम एक बिना न एक पछान जोत जगै कट मैं तब खालस ताहे न खालस जान
एक दर ते गुरु के सिख दा सिर चुकना चाहिए थां थां ते चुकन वाले नु सिर नहीं कहिंदे सास आके गुरु चरणा ते नमस्कार करदे श्रद्धा नाल गुरु ग्रंथ साहिब महाराज कहिंदे ने हर एक जीव दे मत्थे उत्ते उहदे लेख लिखे हुए ने जैसी कलम वड़ी है मस्तक तैसी जीअड़े पास हर एक जीव दे कर्म उहदे मत्थे ते लिखे हुए ने जिहड़े ब्रह्म ज्ञानी कारक महापुरश हुंदे ने मत्थे तो पढ़ भी लैंदे क्योंकि ब्रह्म दी लिखी हुई लैंग्वेज ब्रह्म ज्ञानी ही पढ़ सकदे ਜਦੋਂ ਸ਼ਰਧਾ ਨਾਲ ਨਮਸਕਾਰ ਕਰਦਾ ਗੁਰੂ ਦੇ ਚਰਨਾਂ ਵਿਚ ਉਹਦੇ ਪੁੱਠੇ ਲੇਖ ਨੇ ਜਿਹੜੇ ਸਿੱਧੇ ਹੋ ਜਾਂਦੇ ਗੁਰੂ ਦੀ ਸਰਨ ਵਿਚ ਆਇਆ ਤੇ ਕਰਮ ਬਦਲਦੇ ਸੁਭਾਅ ਬਦਲਦੇ ਨੇ ਆਦਤਾਂ ਬਦਲ ਜਾਂਦੀਆਂ ਜੀਵਨ ਬਦਲ ਜਾਂਦੇ ਆ ਸੰਗਤ ਵਿਚ ਆ ਮਾੜੇ ਮਿਟ ਕੇ ਚੰਗੇ ਪ੍ਰਧਾਨ ਹੋ ਜਾਂਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਬੜੇ ਬੜੇ ਬੀਤ ਰਾਹ ਗੁਰਸਿੱਖ ਭਾਈ ਬਹਿਲੋ ਭਾਈ ਸਹਿਲੋ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਚਾਰੇ ਬਾਈਆਂ ਦੀ ਇੱਕ ਇੱਕ ਗੁਰਸਿੱਖ ਨੂੰ ਸੇਵਾ ਸੌਂਪੀ ਹੋਈ ਇੱਕ ਬਾਹੀ ਦੀ ਭਾਈ ਬਹਿਲੋ ਨੂੰ ਇੱਕ ਬਾਹੀ ਦੀ ਸੇਵਾ ਭਾਈ ਸਹਿਲੋ ਨੂੰ ਇੱਕ ਬਾਹੀ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਕ ਬਾਹੀ ਦੀ ਸੇਵਾ ਭਾਈ ਗੁਰਦਾਸ ਕਰਾਉਂਦੇ ਨੇ ਬੜੇ ਉੱਚੀਆਂ ਕਰਨੀਆਂ ਦੇ ਮਾਲਕ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੇ ਸਾਈ ਮੀਆਂ ਮੀਰ ਇਸਲਾਮ ਮਤ ਦਾ ਪਹੁੰਚਿਆ ਹੋਇਆ ਪੀਰ ਹੋਇਆ ਜਿਹਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਮਹਾਰਾਜ ਨੇ ਕਹਿ ਕੇ ਸਾਈ ਮੀਆਂ ਮੀਰ ਤੋਂ ਸਾਂਝੀ ਵਾਲਤਾ ਦਾ ਪ੍ਰਤੀਕ ਇਹ ਸਭ ਦਾ ਸਾਂਝਾ ਘਰ ਹੈ ਸਤਸੰਗ ਜੀ ਸਾਰੇ ਧਰਮਾਂ ਦੇ ਵਿੱਚ ਗਿਆਨਵਾਨ ਪੁਰਸ਼ ਹੁੰਦੇ ਹੈ ਸਾਰੇ ਧਰਮਾਂ ਚ ਪੀਰ ਭੀਖਮ ਸ਼ਾਹ ਨੇੜੇ ਕੜਾਮ ਆਪਣੇ ਸੇਵਕਾਂ ਕੋਲ ਆਇਆ ਹੋਇਆ ਸੀ ਜਿੱਦਣ ਕਲਗੀਧਰ ਪਾਤਸ਼ਾਹ ਦਾ ਅਵਤਾਰ ਸ੍ਰੀ ਪਟਨਾ ਸਾਹਿਬ ਵਿੱਚ ਹੋਇਆ ਹਜ਼ਾਰਾਂ ਮੀਲਾਂ ਦਾ ਫਰਕ ਹੈ ਵਿੱਚ ਅੱਖਾਂ ਵਾਲੇ ਸੂਰਜ ਨੂੰ ਹਜ਼ਾਰਾਂ ਮੀਲਾਂ ਤੋਂ ਦੇਖ ਲੈਂਦੇ ਆ ਜਿੱਦਣ ਸੂਰਜ ਚੜ੍ਹਦਾ ਤੇ ਤੁਹਾਨੂੰ ਬੇਨਤੀ ਹੈ ਕਿਤੇ ਅੱਖਾਂ ਵਾਲਿਆਂ ਤੋਂ ਬਿਨਾਂ ਜਿਹੜੇ ਨੇਤਰਹੀਨ ਨੇ ਉਹਨਾਂ ਨੂੰ ਸੂਰਜ ਵਿਖਾਉਣ ਦੀ ਕੋਸ਼ਿਸ਼ ਨਾ ਕਰਿਓ ਕਦੇ ਸਾਰੀ ਜ਼ਿੰਦਗੀ ਪ੍ਰਮਾਣ ਦੇਈ ਜਾਓ ਉਹ ਗੁੱਗਾ ਨਹੀਂ ਨਹੀਂ ਮੈਨੂੰ ਨਹੀਂ ਦੱਸਿਆ ਜਿਨ੍ਹਾਂ ਕੋਲ ਵਿਚਾਰ ਦੇ ਨੇਤਰ ਨਹੀਂ ਉਹਨਾਂ ਕੋਲ ਐਵੇਂ ਟਾਈਮ ਖਰਾਬ ਕਰਨ ਵਾਲੀ ਬਾਤ ਅੰਮ੍ਰਿਤ ਵੇਲੇ ਦੀ ਜਦੋਂ ਨਮਾਜ਼ ਪੜ੍ਹੀ ਪਹਿਲਾ ਹੱਕ ਦੀ ਹੁੰਦੀ ਹੈ ਪਹਿਲੀ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਓ ਪਹਿਲਾ ਹੱਕ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸੁਨਾਏ ਪੰਜ ਨਮਾਜ਼ਾਂ ਕਿਹੜੀਆਂ ਕਿਹੜੀਆਂ ਪੜ੍ਹਦੇ ਮੁਸਲਮਾਨ ਵੀ ਦੇਖੋ ਕਿੱਡਾ ਸਮਰੱਥ ਗੁਰੂ ਉਹਨਾਂ ਨੂੰ ਵੀ ਦੱਸਦੇ ਨੇ ਵੀ ਆਹ ਨਮਾਜ਼ ਪੜ੍ਹਨੀ ਹੈ। ਹਿੰਦੂ ਵੀਰ ਨੂੰ ਕਹਿੰਦੇ ਨੇ ਰਾਮ 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 ਜਪਦਿਆਂ ਜਪਦਿਆਂ ਤੇਰੇ ਹਿਰਦੇ ਚ ਵਸ ਗਿਆ ਨਾ ਰਾਮ, ਫਿਰ ਪ੍ਰਾਪਤੀ ਹੋਏਗੀ। ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਕੋਈ। ਸਾਨੂੰ ਤਾਂ ਨੀ ਰਾਮ ਜਪਣ ਦਾ ਉਪਦੇਸ਼ ਦਿੱਤਾ, ਨਾ ਸਾਨੂੰ ਮਸੀਤ ਵੀ ਜਾਣ ਦਾ ਉਪਦੇਸ਼, ਤੇ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਿੱਖਾਂ ਦਾ ਗੁਰੂ ਹੈ। ਗੁਰੂ ਗ੍ਰੰਥ ਤਾਂ ਮੁਸਲਮਾਨ ਵੀਰ ਨੂੰ ਵੀ ਕਹਿੰਦਾ ਪੰਜ ਵਕਤ ਨਮਾਜ਼ ਪੜਿਆ ਕਰ, ਹਿੰਦੂ ਵੀਰ ਨੂੰ ਕਹਿੰਦਾ ਉਨਾ ਚਿਰ ਤੈਨੂੰ ਪ੍ਰਾਪਤੀ ਨਹੀਂ ਹੋਣੀ ਜਿੰਨਾ ਚਿਰ ਤੂੰ ਰਾਮ 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 ਜਪਦਾ ਜਪਦਾ ਤੇਰੇ ਹਿਰਦੇ ਚ ਨਹੀਂ ਵਸ ਜਾਂਦਾ। ਸਾਂਝਾ ਸਾਹਿਬ ਵਾਪ ਮਾਰਾ, ਇਸ ਕਰਦੇ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਹ ਤਾਂ ਸਭ ਦਾ ਸਾਂਝਾ ਘਰ ਹੈ, ਕੋਈ ਐਵੇਂ ਦੁਖੀ ਹੋਈ ਜਾਏ ਤਾਂ ਉਹਦੀ ਮਰਜ਼ੀ ਹੈ, ਕੋਈ ਆ ਕੇ ਸੇਵਾ ਕਰੇ, ਕੋਈ ਦਰਸ਼ਨ ਕਰੇ, ਕੋਈ ਉਪਦੇਸ਼ ਸੁਣੇ। ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹੀ, ਅੱਜ ਖੁਦਾਵੰਦ ਕਰੀਏ ਮਨੁੱਖੀ ਜਾਮਾ ਧਾਰ ਕੇ ਚੜ੍ਹਦੇ ਪਾਸੇ ਪਟਨੇ ਚ ਆ ਗਿਆ। ਭਿਖਮ ਸ਼ਾਹ ਪੀਰ ਨੇ ਦੁਨੀਆਂ ਚ ਸਭ ਤੋਂ ਪਹਿਲਾਂ ਆਖਿਆ, ਆਪਾਂ ਅੱਜ ਤੱਕ ਉਹਨਾਂ ਨੂੰ ਖੁਦਾ ਦਾ ਨੂਰ ਨਹੀਂ ਮੰਨਿਆ ਕਲਗੀਧਰ ਪਾਸ, ਜਿੱਦਣ ਮੰਨ ਲਿਆ ਨਾ ਉਦਣ ਖੱਬੇ ਪਾਸੇ ਗਾਤਰਾ ਪਾਇਆ ਹੋਏਗਾ ਵੀ ਇਹਨੇ ਮੰਨ ਲਿਆ ਕਲਗੀਧਰ ਪਾਤਸ਼ਾਹ ਨੂੰ ਖੁਦਾ ਦਾ ਨੂਰ, ਅਜੇ ਨਹੀਂ ਮੰਨਿਆ। ਪੀਰ ਭਿਖਮ ਸ਼ਾਹ ਸਭ ਤੋਂ ਪਹਿਲਾਂ ਦੁਨੀਆਂ ਚ ਖੁਦਾ ਦਾ ਨੂਰ ਕਹਿੰਦੇ। ਸਾਈ ਮੀਆਂ ਮੀਰ ਨੂੰ ਕਹਿੰਦਾ ਜਹਾਂਗੀਰ ਬਾਦਸ਼ਾਹ, ਇਸਲਾਮ ਆਦਿ ਤੁਸੀਂ ਮੰਨੇ ਪਰਮੰਨੇ ਪੀਰ, ਆ ਕੇ ਅਸੀਂ ਬਾਦਸ਼ਾਹ ਤੁਹਾਡੇ ਦਰ ਤੇ ਝੁਕਦੇ ਹਾਂ, ਤੇ ਤੁਸੀਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦੇ ਹੋ, ਨਹੀਂ ਤਾਂ ਨਹੀਂ ਇਹਨਾਂ ਦੀ ਉੱਥੇ ਪਹੁੰਚ ਹੈ, ਤਾਂ ਕਰਕੇ ਮੈਂ ਉਹਨਾਂ ਦਾ ਜਾ ਕੇ ਦਰਸ਼ਨ ਕਰਨਾ। ਅਤ ਉੱਚਾ ਤਾਂ ਕਾ ਦਰਬਾਰ, ਇਹਨਾਂ ਦੀ ਉੱਥੇ ਪਹੁੰਚ ਹੈ, ਇਹ ਹੁਕਮ ਕਰਦੇ ਨੇ, ਇਹਨਾਂ ਦੀ ਚੱਲਦੀ ਹੈ ਉੱਥੇ, ਤਾਂ ਮੈਂ ਜਾ ਕੇ ਚੁੱਕ। ਪੀਰ ਬੁੱਧੂ ਸ਼ਾਹ ਸੰਡੌਰੇ ਦਾ ਰਹਿਣ ਵਾਲਾ, ਕਲਗੀਧਰ ਪਾਤਸ਼ਾਹ ਦੀ ਚੜ੍ਹਦੀ ਉਮਰ ਜਵਾਨੀ, ਪਾਉਂਟਾ ਸਾਹਿਬ ਪਾਮਟਾ ਚਰਨ ਰੱਖਿਆ ਸਤਿਗੁਰਾਂ ਨੇ, ਉਹ ਸਥਾਨ ਦਾ ਨਾਮ ਪਾਉਂਟਾ ਸਾਹਿਬ ਪਿਆ। ਵੈਸੇ ਤਾਂ ਹਰ ਗੁਰੂ ਘਰ ਦੇ ਵਿੱਚ ਕਰਮਾਤ ਵਰਤ ਰਹੀ ਹੈ, ਤੇ ਜਿੰਨਾ ਚਿਰ ਦੁਨੀਆਂ ਰਹੇਗੀ ਵਰਤਦੀ ਰਹੇਗੀ। ਜਦੋਂ ਕਿਤੇ ਪਾਉਂਟਾ ਸਾਹਿਬ ਦੇ ਦਰਸ਼ਨ ਕਰਨ ਜਾਓਗੇ ਨਾ, ਜਿੱਥੇ ਸਤਿਗੁਰੂ ਮਹਾਰਾਜ ਕਵੀਆਂ ਨਾਲ ਵਿਦਵਾਨਾਂ ਨਾਲ ਵਿਚਾਰ ਕਰਦੇ ਸੀ, ਉੱਥੇ ਖੜ ਕੇ ਦੇਖਿਓ ਜਮਨਾ ਵੱਲ, ਪਹਾੜਾਂ ਤੋਂ ਗਿਰਦੇ ਸਿਰ ਦੇ ਤਾਣ ਅੱਗੇ ਵੀ ਜਾ ਕੇ, ਪਰ ਪਾਉਂਟਾ ਸਾਹਿਬ ਦੇ ਅੱਗੇ ਆ ਕੇ ਸ਼ਾਂਤ ਹੋ ਜਾਂਦੀ ਬਿਲਕੁਲ। ਕਲਗੀਧਰ ਪਾਤਸ਼ਾਹ ਤੀਰ ਦਾ ਇਸ਼ਾਰਾ ਕਰਕੇ ਕਹਿੰਦੇ ਜਮਨਾ ਤੂੰ ਇੱਥੋਂ ਰੌਲਾ ਪਾ ਕੇ ਲੰਘਣੀ ਹੈ, ਤੈਨੂੰ ਪਤਾ ਨਹੀਂ ਸੀ ਵਿਦਵਾਨਾਂ ਨਾਲ ਵਿਚਾਰ ਕਰ ਰਹੇ ਹਾਂ, ਸ਼ਾਂਤ ਹੋ ਕੇ ਲੰਘਿਆ। ਪਾਉਂਟਾ ਸਾਹਿਬ ਮਹਾਰਾਜ ਪਤਾ ਲੱਗਿਆ ਪੀਰ ਬੁੱਧੂ ਸ਼ਾਹ ਨੂੰ, ਪੀਰ ਬੁੱਧੂ ਸ਼ਾਹ ਦੀ ਸਿਆਣੀ ਉਮਰ ਵਡੇਰਾ ਸਰੀਰ, ਮਰੀਦ ਨਾਲ ਨੇ ਮੰਨਿਆ ਪਰਮੰਨਿਆ ਸਤਿਕਾਰਿਆ ਜਾਂਦਾ, ਮਰੀਦ ਨਾਲ ਨੇ ਦਰਸ਼ਨ ਕਰਨ ਵਾਸਤੇ ਆ ਗਿਆ ਸਤਿਗੁਰਾਂ ਨੇ, ਸਾਹਮਣੇ ਖੜਾ। ਹੁਣ ਮਨ ਵਿੱਚ ਇਹ ਆ ਰਿਹਾ ਹੈ ਕਿ ਸਤਿਗੁਰਾਂ ਦੀ ਉਮਰ ਜਵਾਨੀ ਚ ਅਜੇ ਪੈ ਰੱਖਿਆ ਸਤਿਗੁਰਾਂ ਨੇ, ਮੇਰਾ ਬਿਰਧ ਸਰੀਰ ਸਿਆਣਾ ਤੇ ਮੇਰੇ ਮਰੀਦ ਕੀ ਕਹਿਣਗੇ ਵੀ ਐਡਾ ਸਿਆਣਾ ਮੰਨਿਆ ਪਰ ਮੰਨਿਆ ਪੀਰ ਹੋ ਕੇ ਜਾ ਕੇ ਕਲਗੀਧਰ ਪਾਤਸ਼ਾਹ ਨਮਸਕਾਰ ਕੀਤੀ, ਇਹੀ ਗੱਲ ਆਪਾਂ ਨੂੰ ਸੇਵਾ ਨਹੀਂ ਕਰਨ ਦਿੰਦੀ। ਲਓ ਜੀ ਹੁਣ ਐਡਾ ਵੱਡਾ ਅਫਸਰ ਹੋ ਕੇ ਭਾਂਡੇ ਮਾਂਜਦਾ ਜੇ ਪਿਆ, ਇਹੀ ਸ਼ਰ੍ਹਾਂ ਦਾ ਬੰਨ ਅੱਗੇ ਵੱਜਿਆ ਹੋਇਆ ਤੇਰੇ ਕੰਨ, ਇੰਨਾ ਪੜ੍ਹਿਆ ਲਿਖਿਆ ਹੋ ਕੇ ਝਾੜੂ ਮਾਰਦਾ ਵੇਖਿਆ ਜੇ ਅਸੀਂ ਗੁਰਦੁਆਰੇ ਵੇਖੋ ਰਹਿ ਖੜਿਆ ਜਮੇ, ਇਹ ਕੰਧ ਬਣੀ ਹੈ ਤੇਰੇ ਅੰਦਰ। ਖੜਾ ਸਾਹਮਣੇ ਪੀਰ ਬੁੱਧੂ ਸ਼ਾਹ, ਇਹ ਭਰਮ ਦਾ ਪਰਦਾ ਲਾਉਣ ਵਾਸਤੇ ਆਇਆ ਹੈ। ਅਵਰਨ ਜਿਹਨੂੰ ਕਹਿੰਦੇ ਨੇ, ਮਨ ਵਿਕਸ਼ੇਪ ਤੇ ਅਵਰਨ ਤਿੰਨ ਪੜਦੇ ਨੇ ਆਪਣੇ ਮਨ ਦੇ ਅੱਗੇ, ਜਿਹੜੇ ਦਰਸ਼ਨ ਨਹੀਂ ਹੋਣ ਦਿੰਦੇ ਆਪਣੀ ਆਤਮਾ ਨੂੰ। ਤਿੰਨ ਪੜਦੇ, ਮਨ ਨਿਸ਼ਕਾਮ ਕਰਨੇ ਸੇ ਦੂਰ ਹੁੰਦਾ, ਨਿਸ਼ਕਾਮ ਕਰਮ ਕਰਨੇ ਸੇ ਵਿਕਸ਼ੇਪ ਸਿਮਰਨ ਕਰਨ ਤੇ ਦੂਰ ਹੁੰਦਾ ਹੈ। ਅਵਰਨ ਗੁਰੂ ਦਾ ਇੱਕ ਆਤਮ ਬੋਧਕ ਬਚਨ ਕਹਿਣ ਸੇ ਅਵਰਨ ਦਾ ਪਰਦਾ ਪਰੇ ਹੋ ਜਾਂਦਾ, ਪਰ ਜਦੋਂ ਦੋ ਦੂਰ ਹੋ ਜਾਣਗੇ ਫੇਰ ਹੋਏਗਾ ਤੀਜਾ ਦੀਵਾ। ਤੇਲ ਤੇ ਬੱਤੀ ਤਿਆਰ ਜਿੱਦਣ ਹੋ ਗਈ ਬਸ ਸੀਖ ਰਗੜਨ ਦੀ ਲੋੜ ਹੈ, ਉਸ ਵੇਲੇ ਜਗ ਪਏਗਾ। ਨਾ ਦੀਵਾ ਨਾ ਤੇਲ ਹੈ ਨਾ ਬੱਤੀ ਹੈ, ਗਿਆਨ 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 ਕਰਦੇ ਫਿਰਦੇ ਲੋਕ। ਕਰਮ ਉਪਾਸ਼ਨਾ ਗਿਆਨ ਔਰ ਵਿਗਿਆਨ। ਪਹਿਲਾ ਕਰਮ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਸਿਮਰਨ ਕਰਨਾ, ਸੰਗਤ ਵੀ ਜਾਣਾ, ਸੇਵਾ ਕਰਨੀ, ਫਿਰ ਉਪਾਸ਼ਨਾ ਤੇਲ ਦੀ ਧਾਰਾ ਵੱਤ ਸਿਮਰਨ ਕਰਦਿਆਂ ਕਰਦਿਆਂ ਫਿਰ ਆਗ ਦੀ ਬੱਤੀ ਤਿਆਰ ਹੋ ਜਾਏਗੀ, ਸਮਝ ਆ ਜਾਏਗਾ ਸੱਤ ਸੱਤ ਕੀ ਹੈ। ਬਸ ਫਿਰ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਬਚਨ ਸੁਣਨ ਦੀ ਲੋੜ ਹੈ, ਉਸੇ ਵੇਲੇ ਸ਼ਬਦ ਦਾ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਹੋ ਜਾਏਗਾ। ਪਰ ਘਾਟ ਸਾਡੇ ਅੰਦਰ ਹੈ, ਜਾਂ ਤਾਂ ਸ੍ਰੇਸ਼ਟ ਕਰਨੀ ਦਾ ਦੀਵਾ ਹੀ ਨਹੀਂ, ਜਾਂ ਉਪਾਸ਼ਨਾ ਦਾ ਤੇਲ ਨਹੀਂ ਵਿੱਚ, ਤੇ ਜਾਂ ਜੇ ਵਿਰਾਗ ਦੀ ਬੱਤੀ ਨਹੀਂ ਹੋਈ। ਗਿਆਨ ਗਿਆਨ ਕਰਨੇ ਸੇ ਤਾਂ ਗਿਆਨ ਨਹੀਂ ਹੁੰਦਾ ਨਾ। ਭਾਈ ਗੁਰਦਾਸ ਕਹਿੰਦੇ ਨੇ, ਖੰਡ ਖੰਡ ਕਹੇ ਤੇ ਮੂੰਹ ਮਿੱਠਾ ਥੋੜਾ ਹੁੰਦਾ, ਅੱਗ ਅੱਗ ਕਹੇ ਤੇ ਠੰਡ ਥੋੜਾ ਦੂਰ ਹੁੰਦੀ ਹੈ। ਨਹੀਂ ਨਹੀਂ, ਚੰਦਨ ਚੰਦਨ ਕਿਹਾ ਤੇ ਵਾਸ਼ਨਾ ਤਾਂ ਨਹੀਂ ਆਉਂਦੀ। ਇਸੇ ਤਰ੍ਹਾਂ ਗਿਆਨ ਕਹਿਣ ਸੇ ਗਿਆਨ ਨਹੀਂ, ਕਮਾਈ ਕਰਕੇ ਸ਼ਬਦੀ ਫਿਰ ਪ੍ਰਾਪਤ। ਸਾਹਮਣੇ ਖੜਾ ਵਸਤੂ ਤਾਂ ਲੈਣ ਆਇਆ ਪੀਰ ਬੁੱਧੂ ਸ਼ਾਹ, ਪਰ ਸ਼ਰ੍ਹਾਂ ਦਾ ਘੁੰਡ ਕੱਢ ਗਿਆ ਅੱਗੇ, ਕੀ ਆਖਣਗੇ ਮਰੀਦ। ਅੰਤਰਜਾਮੀ ਸਤਿਗੁਰੂ ਮਹਾਰਾਜ ਕਹਿੰਦੇ, ਪੀਰ ਬੁੱਧੂ ਸ਼ਾਹ ਜਿਹੜੀ ਵਸਤੂ ਲੈਣ ਆਇਆ ਤਾਂ ਮਿਲੇਗੀ, ਆ ਸ਼ਰ੍ਹਾਂ ਦਾ ਘੁੰਡ ਲਾ ਕੇ ਨੱਚ ਨੱਚ ਇੱਥੇ ਸਾਹਮਣੇ। ਸਮਝ ਗਿਆ ਵੀ ਅੰਤਰਜਾਮੀ ਨੇ ਲਾ ਤਾ ਸਾਸਾਂ ਜੀ ਘੁੰਡ, ਉਹ ਜਿਹਨੇ ਕਹਿਣਾ ਬੁਰਾ ਕਹਿ ਲਵੇ, ਮੇਰਾ ਕੀ ਵਿਗਾੜ ਲੈਣ, ਨਾ ਫਤਿਹ ਬੁਲਾਉਣ, ਨਹੀਂ ਮਿਲਣਾ ਨਾ ਚਲੇ ਜਾਣ। ਪੀਰ ਬੁੱਧੂ ਸ਼ਾਹ ਕਲਗੀਧਰ ਪਾਤਸ਼ਾਹ ਸਾਹਮਣੇ ਨੱਚਣ ਲੱਗ, ਲਾ ਤਾ ਸ਼ਰ੍ਹਾਂ ਦਾ ਘੁੰਡ, ਗਿਆਨ ਦਾ ਬਾਣ ਮਾਰਿਆ ਸਤਿਗੁਰਾਂ ਨੇ, ਵਰਨ ਦਾ ਪਰਦਾ ਲਾ ਤਾ, ਪ੍ਰਕਾਸ਼ ਕਰਤਾ ਅੰਦਰ। ਕਿਤੇ ਐਵੇਂ ਥੋੜਾ ਪੀਰ ਬੁੱਧੂ ਸ਼ਾਹ ਪੁੱਤਰ ਸ਼ਹੀਦ ਕਰਾਉਣ ਆ ਗਿਆ ਸੀ, ਕੁਛ ਮਿਲਿਆ ਸੀ ਸਤਿਗੁਰਾਂ ਤੋਂ, ਸੱਤ ਵਸਤੂ ਮਿਲੀ ਸੀ, ਕੌਣ ਪੁੱਤਰ ਸ਼ਹੀਦ ਕਰਾਉਂਦਾ। ਆਪਾਂ ਹੁਣ ਕੱਲ ਵਾਲੀ ਫੇਰ ਵਿਚਾਰ ਕਰੀ ਜਾਈਏ, ਆਪਾਂ ਪੁੱਤਰਾਂ ਨੂੰ ਪਲੋਸਦੇ ਹਾਂ, ਇਸ਼ਾਰਾ ਹੀ ਬਹੁਤ ਹੁੰਦਾ। ਇਹ ਸਾਧ ਜੀ ਪਹੁੰਚੇ, ਪੀਰ ਹੋਏ ਨੇ, ਪੀਰ ਬੁੱਧੂ ਸ਼ਾਹ, ਪੀਰ ਭਿਖਮ ਸ਼ਾਹ, ਸਾਈ ਮੀਆਂ ਮੀਰ ਸਤਿਕਾਰੇ ਗਏ ਨੇ। ਮਾੜਾ ਨਹੀਂ ਹੁੰਦਾ ਕੋਈ, ਮਾੜੇ ਉਹ ਹੁੰਦੇ ਜਿਹੜੇ ਮਾੜੇ ਕਰਮ ਕਰਦੇ ਲੋਕ। ਸਾਈ ਮੀਆਂ ਮੀਰ ਲਾਹੌਰ ਵਿੱਚ, ਸੂਬਾ ਜਲੰਧਰ, ਇਹਦੀਆਂ ਸੱਤ ਬੇਗਮਾਂ ਨੇ ਇਲਾਦਨੀ ਘਰ ਵਿੱਚ। ਗ੍ਰਿਸਤ ਵਿੱਚ ਸਭ ਤੋਂ ਪਿਆਰੀ ਵਸਤੂ ਹੈ ਪੁੱਤਰ, ਸਭ ਤੋਂ ਮਿੱਠਾ ਮੇਵਾ, ਸਭ ਤੋਂ ਉੱਚਾ ਧਰਮ ਹੈ, ਪਵਿੱਤਰ ਧਰਮ ਹੈ ਗ੍ਰਿਸਤ ਧਰਮ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬਡੋ, ਮੇਰ ਮੈਂ ਸਮੇਰ ਬਡੋ, ਜਗਤ ਬਖਾਨ ਹੈ। ਭਾਈ ਗੁਰਦਾਸ ਜੀ ਕਹਿੰਦੇ, ਸਾਰੀਆਂ ਨਦੀਆਂ ਵਿੱਚੋਂ ਸਮੁੰਦਰ ਵੱਡਾ ਹੈ, ਸਾਰੇ ਪਰਬਤਾਂ ਵਿੱਚੋਂ ਸਮੇਰ ਪਰਬਤ ਵੱਡਾ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੋ, ਧਾਤ ਮੈਂ ਕਣਕ ਅਤ ਉੱਤਮ ਕੈ ਮਾਣ ਹੈ। ਸਾਰੀ ਬਨਸਪਤੀ ਵਿੱਚੋਂ ਚੰਦਨ ਬਿਰਖ ਉੱਤਮ ਹੈ, ਸਾਰੀਆਂ ਧਾਤਾਂ ਵਿੱਚੋਂ ਸੋਨਾ ਧਾਤ ਉੱਤਮ ਹੈ। ਪੰਛੀਆਂ ਮੈਂ ਹੰਸ, ਮਿਰਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ, ਪਾਰਸ ਪਖਾਨ ਹੈ। ਸਾਰੇ ਹੰਸਾਂ ਜਾਨਵਰਾਂ ਵਿੱਚੋਂ ਹੰਸ ਉੱਤਮ ਹੈ, ਤੇ ਸਾਰੇ ਮਿਰਗਾਂ ਵਿੱਚੋਂ ਕਾਲਾ ਮਿਰਗ ਰਾਜਾ, ਮਿਰਗ ਕਾਲਾ ਜਿਹੜਾ ਰਾਜਿਆਂ ਮਿਰਗਾਂ ਦਾ। ਸਾਰੇ ਰਾਗਾਂ ਵਿੱਚੋਂ ਉੱਤਮ ਰਾਗ ਸ੍ਰੀ ਰਾਗ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਚ ਪਹਿਲਾ ਰਾਗ ਲਿਖਿਆ ਗਿਆ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਹੈ ਨਾ ਜਾਣਨ ਹਾਰ ਪ੍ਰਭੂ ਪ੍ਰਭੀਨ ਸਾਡਾ ਸਤਿਗੁਰੂ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਚ ਸ੍ਰੀ ਰਾਗ ਲਿਖਿਆ ਗਿਆ, ਤੇ ਭਾਈ ਗੁਰਦਾਸ ਕਹਿੰਦੇ, ਰਾਗਨ ਮੈਂ ਸ੍ਰੀ ਰਾਗ, ਪਾਰਸ ਪਖਾਣ ਹੈ, ਧਿਆਨਨ ਮੈਂ ਧਿਆਨ ਔਰ ਗਿਆਨਨ ਮੈਂ ਗਿਆਨ ਗੁਰ ਸਰਬ ਧਰਮ ਹੈ ਗ੍ਰਿਸਤ ਪ੍ਰਧਾਨ ਹੈ। ਜਿੱਡਾ ਮਰਜ਼ੀ ਕੋਈ ਤਿਆਗੀ ਗ੍ਰਿਸਤ ਵਿੱਚ ਪੈਦਾ ਹੋਇਆ ਤੇ ਜਿੱਡਾ ਮਰਜ਼ੀ ਕੋਈ ਤਿਆਗੀ ਗ੍ਰਿਸਤੀ ਦੇ ਦਰ ਅੱਗੇ ਜਾ ਕੇ ਉਹਨੂੰ ਹੱਥ ਕਰਨਾ ਪੈਂਦਾ। ਪੈਦਾ ਵੀ ਗ੍ਰਿਸਤ ਵਿੱਚ ਹੋਇਆ ਤੇ ਗ੍ਰਿਸਤੀ ਦੇ ਦਰ ਅੱਗੇ ਵੀ ਜਾਂਦਾ ਹੈ, ਫਿਰ ਕਹਿੰਦੇ ਜੀ ਮੈਲਾ ਹੈ ਗ੍ਰਿਸਤੀ। ਨਹੀਂ ਨਹੀਂ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਗੰਗਾ ਦੇ ਨੀਰ ਤੋਂ ਵੀ ਪਵਿੱਤਰ ਹੈ ਉਹ ਗ੍ਰਿਸਤੀ ਜਿਹੜਾ ਕਿਰਤ ਕਰਦਾ ਹੈ, ਭਜਨ ਕਰਦਾ ਤੇ ਲੋੜਵੰਦਾਂ ਵਾਸਤੇ ਦੇਖੋ ਲੰਗਰ ਚੱਲ ਰਹੇ ਨੇ, ਭੰਡਾਰੇ ਬਾਣੀ ਦੇ, ਗੰਗਾ ਦੇ ਨੀਰ ਤੋਂ ਵੀ ਪਵਿੱਤਰ। ਇਹ ਸੱਤ ਬੇਗਮਾਂ ਨੇ ਪਰ ਪੁੱਤਰ ਨਹੀਂ ਹੈ। ਬਹੁਤ ਯਤਨ ਕੀਤੇ, ਸਾਈਂ ਮੀਆਂ ਮੀਰ ਕੋਲ ਗਿਆ, ਸੱਤ ਬੇਗਮਾਂ ਲੈ ਕੇ, ਸਾਈਂ ਮੀਆਂ ਮੀਰ ਇਹ ਖੁਦਾ ਦੇ ਪੀਰ, ਤੇਰੀ ਪਹੁੰਚ ਆ ਉਹਦੇ ਘਰ ਤੱਕ, ਮੇਰੀ ਦੁਆ ਕਰ, ਮੈਨੂੰ ਪੁੱਤਰ ਖੁਦਾ ਇੱਕ ਪੁੱਤਰ ਬਖਸ਼ੇ। ਸਾਈਂ ਮੀਆਂ ਮੀਰ ਨੇ ਨੇਤਰ ਬੰਦ ਕੀਤੇ, ਦੇਖਿਆ ਸੂਬਾ ਜਲੰਧਰ ਤੇਰੇ ਕਰਮਾਂ ਚ ਖੁਦਾ ਨੇ ਨਹੀਂ ਲਿਖਿਆ ਹੋਇਆ, ਪੁੱਤਰ ਹੈ ਨਹੀਂ ਤੇਰੇ ਕਰਮਾਂ ਚ। ਸੱਤ ਬੇਗਮਾਂ ਲੈ ਕੇ ਵਾਪਸ ਮੁੜਿਆ ਆਉਂਦਾ ਹੈ, ਅੰਮ੍ਰਿਤਸਰ ਸਾਹਿਬ ਦੇ ਕੋਲੋਂ ਦੀ ਲੰਘ ਰਿਹਾ। ਛੋਟੀ ਬੇਗਮ ਬੇਨਤੀ ਕਰਦੀ ਸੂਬੇ ਜਲੰਧਰ ਨੂੰ ਕਿ ਇੱਥੇ ਪੀਰਾਨ ਪੀਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪੰਜਵੀਂ ਜੋਤ ਭਲਾ ਕਰ ਰਹੇ ਨੇ, ਜੇ ਤੁਸੀਂ ਕਹੋ ਉਹਨਾਂ ਦੇ ਦੀਦਾਰ ਕਰ ਚੱਲੀਏ। ਸਤਸੰਗ ਜੀ ਜਿਹੜਾ ਲੋੜਵੰਦ ਹੁੰਦਾ ਹੈ ਉਹ ਸੋਚਦਾ ਪਤਾ ਨਹੀਂ ਕਿੱਥੋਂ ਕਿਰਪਾ ਹੋ ਜਾਣੀ ਹੈ, ਪਰ ਸਤਸੰਗ ਜੀ ਇੱਕ ਬੇਨਤੀ ਹੈ, ਜੇ ਭਰੋਸਾ ਰੱਖੀਏ ਗੁਰੂ ਨਾਨਕ ਦੇ ਘਰ ਤੋਂ ਖਾਲੀ ਨਹੀਂ ਅੱਜ ਤੱਕ ਗਿਆ, ਪਰ ਗੁਰੂ ਵੀ ਪਰਖਦਾ ਹੈ। ਇੱਕ ਆਟੇ ਦੀ ਮੁੱਠ ਲੈਣ ਆ ਜਾਵੇ ਮੰਗਤਾ ਆਪਣੇ ਘਰ, ਆਪਾਂ ਨੂੰ ਦਰਕਾਰਦਿਆਂ ਮਾੜਾ ਉੱਚਾ ਨੀਵਾਂ ਧੱਕੇ ਮਾਰ ਤੱਕ ਜਾਂਦੇ ਹਾਂ, ਜਾਂ ਚੰਗਾ ਭਲਾ ਤੁਰਿਆ ਫਿਰਦਿਆਂ ਕਰਕੇ ਖਾਇਆ ਕਰ, ਮੰਗਦਾ ਜਾਂਦਾ ਨਹੀਂ, ਵਿਲਕਣੀਆਂ ਤਰਲੇ ਲੈਂਦਾ ਰਹਿੰਦਾ। ਆਪਾਂ ਕਹਿੰਦੇ ਦਿਓ, ਬੂਹਾ ਮੱਲ ਕੇ ਬਹਿ ਗਿਆ, ਇਹਨੇ ਨਹੀਂ ਜਾਣਾ, ਦਿਓ ਇਹਨੂੰ। ਇੱਕ ਆਟੇ ਦੀ ਮੁੱਠ ਲੈਣ ਵਾਲਾ ਧੱਕੇ ਖਾ ਲੈਂਦਾ ਹੈ, ਉੱਚਾ ਨੀਵਾਂ ਖਵਾ ਲੈਂਦਾ, ਪਰ ਛੱਡ ਕੇ ਨਹੀਂ ਜਾਂਦਾ ਜਿੰਨਾ ਚਿਰ ਦਿੰਦਾ ਨਹੀਂ। ਓਏ ਤੂੰ ਗੁਰੂ ਤੋਂ ਐਡੀਆਂ ਐਡੀਆਂ ਦਾਤਾਂ ਲੈਣੀਆਂ ਤੇ 40 ਦਿਨਾਂ ਮਗਰੋਂ ਹੋਰ ਥਾਂ ਝੋਲਾ ਜਾ ਧਰਨਾ ਜਾ ਕੇ। ਬੜੇ ਮਾਰੇ ਨੇ ਜੀ ਝਾੜੂ, ਅਸੀਂ ਦੇਖਿਆ ਕੁਛ ਨਹੀਂ ਮਿਲਿਆ। ਸਤਸੰਗ ਜੀ ਗੁਰੂ ਨਾਨਕ ਦੇ ਘਰ ਵਿੱਚ ਆਉਣ ਦੇ ਦੋ ਫਲ ਨੇ, ਜਿਵੇਂ ਦਰਖਤ ਨੂੰ ਪਾਣੀ ਪਾਈਏ ਨਾ, ਦੋ ਫਲ ਮਿਲਦੇ ਨੇ, ਇੱਕ ਛਾਂ ਇੱਕ ਫਲ। ਜੇ ਫਲ ਨਾ ਲੱਗੇ ਛਾਂ ਜ਼ਰੂਰ ਮਿਲਦੀ। ਇਸ ਘਰ ਚ ਆਉਣਾ ਸਫਲਾ ਹੈ, ਸੇਵਾ ਕੀਤੀ ਸਫਲੀ ਹੈ, ਦਰਸ਼ਨ ਕੀਤੇ, ਇਹਦਾ ਮਹਾਤਮ ਤੇ ਗੁਰੂ ਨੇ ਦੇਣਾ ਹੀ ਦੇਣਾ, ਨਾਲ ਉਹਦੀ ਇੱਛਾ ਵੀ ਪੂਰੀ ਕਰਦਾ ਹੈ, ਖਾਲੀ ਨਹੀਂ ਜਾਣ ਦਿੰਦਾ, ਪਰ ਭਰੋਸੇ ਦੀ ਲੋੜ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ ਮਨ ਚੰਦਿਆ ਫਲ ਪਾਵਣਾ। ਕਿੰਨੀਆਂ ਕੁ ਬਖਸ਼ਿਸ਼ਾਂ ਕਰਦੀਆਂ ਸਤਿਗੁਰੂ ਮਹਾਰਾਜ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਸੰਗਤ ਦੀ ਸੇਵਾ ਵਿੱਚ ਚਾਰੇ ਪਦਾਰਥ ਮਾਰਨ ਰੱਖੇ, ਪਰ ਕਰੇ ਤਾਂ ਸਹੀ ਜਿਵੇਂ ਕਰਨੀ, ਨਿਸ਼ਕਾਮ ਨਿਰਮਾਣ ਤੇ ਨਿਰਵਾਣ। ਸੇਵਾ ਕਰਨ ਵਾਲੇ ਤਾਂ ਗੁਰਤਾ ਗੱਦੀਆਂ ਪ੍ਰਾਪਤ ਹੋਈਆਂ ਗੁਰੂ ਨਾਨਕ ਦੇ ਘਰ ਚ, ਰਾਜ ਭਾਗ। ਏਡੀ ਵੱਡੀ ਸੇਵਾ ਗੁਰੂ ਘਰ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ।
ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ, ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ। ਓ ਕਰਕੇ ਕੋਈ ਸੇਵਾ ਨੂੰ ਲੱਗਦਾ ਮੇਵਾ, ਸੇਵਾ ਨੂੰ ਲੱਗਦਾ, ਸੇਵਾ ਨੂੰ ਲੱਗਦਾ ਮੇਵਾ, ਸੇਵਾ ਨੂੰ ਲੱਗਦਾ ਮੇਵਾ। ਚਲੋ ਸੇਵਾ ਨੂੰ ਲੱਗਦਾ ਕਰਕੇ ਕੋਈ ਵੇਖ ਲਓ ਭਾਈ ਸੇਵਾ ਨੂੰ ਲੱਗਦਾ ਮੇਵਾ ਸਫਲ ਹੈ ਜੇ ਕੋ ਘਰੇ ਜਿਸ ਲਾਏ ਮਨ ਜਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ
ਉਹ ਸੱਤਵੀਂ ਬੇਗਮ ਛੋਟੀ ਨਵਾਬ ਨੂੰ ਕਹਿੰਦੀ ਸੂਬੇ ਨੂੰ ਜੇ ਤੁਸੀਂ ਹੁਕਮ ਕਰੋ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਦਰਦਾਰ ਕਰ ਚੱਲੀਏ ਦਰਸ਼ਨ ਸੂਬਾ ਸਰੰਦ ਕਹਿੰਦਾ ਚਲੋ ਲੰਘ ਤਰ੍ਹਾਂ ਦਰਸ਼ਨ ਕਰਕੇ ਫਿਰ ਚਲੇ ਜਾਵਾਂਗੇ ਹਰਿਮੰਦਰ ਸਾਹਿਬ ਆ ਗਏ ਸਰੋਵਰ ਦੀ ਸੇਵਾ ਚੱਲ ਰਹੀ ਬਾਬਾ ਬੁੱਢਾ ਸਾਹਿਬ ਵਾਲੀ ਬੇਰ ਚੜ ਸ਼ਿਵ ਦੇ ਪਾਸੇ ਬਾਈ ਜਦੋਂ ਉਤਰਿਆ ਦਰਸ਼ਨੀ ਡਿਉਡੀ ਰਾਹੀਂ ਅਜੇ ਬਣੀ ਨਹੀਂ ਸੀ ਉਦੋਂ ਡਿਉਡੀ ਬਾਬਾ ਬੁੱਢਾ ਸਾਹਿਬ ਦੇ ਸਿਰ ਤੇ ਟੋਕਰਾ ਚੁੱਕਿਆ ਮਿੱਟੀ ਦਾ ਉੱਚੀ ਉੱਚੀ ਹੁੱਕਾ ਦੇਖ ਕੇ ਕਹਿੰਦੇ ਨੇ ਇੱਕ ਟੋਕਰਾ ਜਿਹੜਾ ਸਿੱਟੇਗਾ ਇੱਕ ਮੁਰਾਦ ਗੁਰੂ ਨਾਨਕ ਦੇ ਘਰੋਂ ਨੂੰ ਮਿਲੇਗੀ ਇਹ ਉਹ ਘਰ ਹੈ ਸਾਧ ਇੱਕ ਟੋਕਰ ਸੁਣਿਆ ਨਵਾਬ ਨੇ ਸੂਬੇ ਨੇ ਬੜੇ ਕੀਮਤੀ ਹੀਰੇ ਮਾਲਾ ਪਾਈਆਂ ਸੀ ਗਲਾਂ ਕੀਮਤੀ ਪੁਸ਼ਾਕਾਂ ਕਮਰ ਕੱਸਾ ਕਰ ਲਿਆ ਚਾਰ ਟੋਕਰੇ ਸਿੱਟੇ ਸੂਬੇ ਜਲੰਧਰ ਨੇ ਦਾੜੇ ਤੇ ਬਰੀਕ ਬਰੀਕ ਧੂੜ ਪਈ ਬਸਤਰਾਂ ਤੇ ਜਦੋਂ ਸੇਵਾ ਕਰਦਿਆਂ ਹੱਥ ਮੈਲੇ ਹੁੰਦੇ ਨੇ ਬਸਤਰ ਮੈਲੇ ਹੁੰਦੇ ਨੇ ਉਦੋਂ ਮਨ ਸ਼ੁੱਧ ਹੁੰਦਾ ਦੇਹ ਦਿਆ ਟੁੱਟਦਾ ਨਾ ਉਦੋਂ ਤੇ ਜਿਹੜੇ ਪਰਸਨੈਲਿਟੀ ਨਹੀਂ ਨਾ ਡਾਊਨ ਹੋਣ ਦਿੰਦੇ ਉਦਣ ਪਤਾ ਲੱਗਦਾ ਅਣਸੀਤਾ ਕੱਪੜਾ ਜਦੋਂ ਪਾਇਆ ਹੁੰਦਾ ਨਾ ਚੁੱਕੀ ਜਾਂਦੇ ਹੁੰਦੇ ਨੇ ਅੱਜ ਬਣੇਗੀ ਇਹਦੀ ਪਰਸਨੈਲਿਟੀ ਜੈਸੇ ਰਚ ਰਚ ਬੰਧ ਦਪਾਗ ਸੋ ਸਿਰ ਚੁੰਚ ਸਵਾਰੇ ਕਾਗ ਇਸ ਤਨ ਧਨ ਕੋ ਕਿਆ ਗਰ ਭਈਆ ਕਾਹਦਾ ਮਾਨ ਕਰਦਾ ਰਾਮ ਨਾਮ ਕਾਹੇ ਨਾ ਦ੍ਰਿੜਿਆ ਕਾਹਦਾ ਹੰਕਾਰ ਕਰਦਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬਚਾਰਾ ਸਾਰੇ ਦਾੜੇ ਤੇ ਬਸਤਰਾਂ ਤੇ ਧੂੜ ਪਈ ਛੋਟੀ ਬੇਗਮਾ ਦੇਖਦੀ ਰਹੀ ਸੂਬੇ ਨੇ ਚਾਰ ਪੁੱਤਰ ਮੰਗ ਲਏ ਨੇ ਗੁਰੂ ਨਾਨਕ ਧੀ ਨਹੀਂ ਮੰਗੀ ਸਾਧ ਸੰਜੀ ਧੀਆਂ ਦੇ ਦੁੱਖ ਦਾ ਪਤਾ ਉਹਨੂੰ ਹੁੰਦਾ ਜਿਹਦੇ ਘਰ ਧੀ ਜੰਮੀ ਹੋਵੇ ਜਿਨ੍ਹਾਂ ਦੇ ਘਰ ਨਹੀਂ ਜੰਮੀ ਉਹੀ ਤੇਲ ਪਾਉਂਦੇ ਨੇ ਕਰੰਟ ਲਾ ਦਿੰਦੇ ਦਵਾਈਆਂ ਜੇ ਧਰਤੀ ਉੱਤੇ ਧੀਰਜ ਹੈ ਤਾਂ ਧੀਆਂ ਕਰਕੇ ਜਿਹੜੀ ਕੋਈ ਧੀਰ ਦਿਸਦੀ ਹੈ ਤੁਹਾਨੂੰ ਕਿਤੇ ਕਿਉਂਕਿ ਧੀ ਦੇ ਜੀਵਨ ਵਿੱਚ ਧੀਰਜ ਤੋਂ ਬਿਨਾਂ ਹੋਰ ਕੁਛ ਨਹੀਂ ਹੈ ਜਿੱਦਣ ਜੰਮਦੀ ਹੈ ਵਕਤਅੰਤ ਤੱਕ ਧੀਰਜ ਕਿਉਂਕਿ ਸਤਿਗੁਰਾਂ ਨੇ ਮਾਤਾ ਨੂੰ ਧਰਤੀ ਦਾ ਪ੍ਰਮਾਣ ਦਿੱਤਾ ਨਾ ਮਾਤਾ ਧਰਤ ਤੇ ਧਰਤੀ ਵਿੱਚ ਸਭ ਤੋਂ ਵੱਡਾ ਗੁਣ ਹੈ ਧੀਰਜ ਤੇ ਬ੍ਰਹਮ ਗਿਆਨੀ ਦੀ ਧੀਰਜ ਵੀ ਧਰਤੀ ਵਰਗੀ ਹੁੰਦੀ ਹੈ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋਊ ਖੋਦਾ ਕੋਊ ਚੰਦਨ ਲੇਪ ਧਰਤੀ ਤੇ ਕੋਈ ਖੱਡੇ ਪੱਟੇ ਕੋਈ ਚੰਦਨ ਦਾ ਲੇਪ ਕਰੇ ਧਰਤੀ ਨੂੰ ਖੇਦ ਨਹੀਂ ਹੁੰਦਾ ਬ੍ਰਹਮ ਗਿਆਨੀ ਦੀ ਇੰਨੀ ਧੀਰਜ ਹੁੰਦੀ ਤੇ ਧੀ ਜਿੱਦਣ ਤੋਂ ਜੰਮਦੀ ਹੈ ਉਦੋਂ ਤੋਂ ਧੀਰਜ ਨਾਲ ਜਿਉਣਾ ਸ਼ੁਰੂ ਕਰਦੀ ਉਹਦੇ ਕੰਨ ਚ ਇੱਕੋ ਆਵਾਜ਼ ਪੈਂਦੀ ਹੈ ਬੇਗਾਨੇ ਘਰ ਚਲੀ ਜਾਣਾ ਤੇ ਅਗਲੇ ਘਰ ਜਾ ਕਹਿੰਦੇ ਫਿਰ ਬੇਗਾਨੀ ਸਾਡੇ ਘਰ ਬੇਗਾਨੇ ਕਰਦੀ ਆ ਤੇ ਧਰਤੀ ਵੀ ਡੋਲ ਸਕਦੀ ਹੈ ਏਡੀ ਵੱਡੀ ਧੀਰਜ ਛੋਟੀ ਬੇਗਮ ਨੇ ਦੇਖਿਆ ਧੀ ਨਹੀਂ ਮੰਗੀ ਸੂਬੇ ਨੇ ਛੋਟੀ ਬੇਗਮ ਗਈ ਟੋਕਰਾ ਚੱਕਿਆ ਭਰ ਕੇ ਮਿੱਟੀ ਦਾ ਸਿੱਟ ਕੇ ਆਈ ਬਾਬਾ ਬੁੱਢਾ ਸਾਹਿਬ ਕਹਿੰਦੇ ਜਾਓ ਸਾਹਮਣੇ ਬੈਠੇ ਨੇ ਚੜ੍ਹਦੇ ਪਾਸੇ ਜਾ ਕੇ ਨਮਸਕਾਰ ਕਰੋ ਜਾ ਕੇ ਨਮਸਕਾਰ ਕੀਤੀ ਸੂਬਾ ਜਲੰਧਰ ਆ ਤੇਰੇ ਬਸਤਰਾਂ ਤੇ ਦਾੜੇ ਤੇ ਧੂੜ ਪਈ ਹੈ ਸੱਚੇ ਪਾਤਸ਼ਾਹ ਮੈਂ ਚਾਰ ਟੋਕਰੇ ਸਿੱਟ ਕੇ ਆਇਆ ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇ ਘਰੋਂ ਤੈਨੂੰ ਚਾਰ ਪੁੱਤਰ ਮਿਲਣ, ਇੱਕ ਟੋਕਰੇ ਦਾ ਇੱਕ ਪੁੱਤਰ ਮਿਲਦਾ ਉਹ ਗੁਰੂ ਨਾਨਕ ਦੇ ਘਰ। ਇੱਥੇ ਤੁਸੀਂ ਫਿਰਦੇ ਹੋ ਭੂਤਾਂ ਕੋਲੋਂ, ਭੂਤ ਜੰਮ ਪਏਗਾ ਤੁਹਾਡੇ ਘਰ, ਕੋਈ ਹੋਰ ਕੌਣ ਆਏਗਾ ਫਿਰ ਉੱਥੇ? ਮੜੀ ਵਾਲੇ ਕੋਲ ਜਾਓ, ਕੋਈ ਹੋਰ ਕੋਈ ਭੇਜ ਦੇਣਗੇ, ਇਸ ਘਰ ਆਓਗੇ ਕੋਈ ਬੰਦਗੀ ਕਰਨ ਵਾਲਾ ਪੈਦਾ ਹੋਏਗਾ ਤੁਹਾਡੇ। ਫਿਰ ਜਿੱਥੇ ਮਰਜ਼ੀ ਜਾਓ, ਤੁਹਾਡੀ ਮਰਜ਼ੀ, ਅਸੀਂ ਕੋਈ ਥੋੜ੍ਹਾ ਵੀ, ਸਾਡਾ ਕੰਮ ਤਾਂ ਚੌਂਕੀਦਾਰ ਦਾ ਕੰਮ ਹੁੰਦਾ, ਹੋਕਾ ਦੇ ਜਾਣਾ, ਗਲੀ 'ਚ ਡੰਡਾ ਖੜਕਾਉਣਾ, ਜਾਗਦੇ ਰਹੋ, ਉਹਦਾ ਠੇਕਾ ਥੋੜ੍ਹਾ ਹੁੰਦਾ ਜਗਾਉਣ ਦਾ, ਸਾਰਿਆਂ ਨੂੰ ਹੋਕਾ ਦੇਣਾ ਹੁੰਦਾ ਬਸ। ਜਿਹੜੇ ਜਾਗਦੇ ਰਹਿੰਦੇ ਨੇ ਸਾਬਤ ਰਹਿੰਦੇ, ਨਹੀਂ ਤਾਂ ਫਿਰ ਸਵੇਰੇ ਅਖਬਾਰਾਂ 'ਚ ਪੜ੍ਹ ਲਿਆ ਕਰੋ, ਫਲਾਣਾ ਕਰ ਲਿਆ ਕੇ ਭੰਨ ਕੇ, ਜਾਗਦੇ ਜੋ ਨਹੀਂ ਸੀ ਫਿਰ ਹੋਰ ਕੀ ਬਣਨਾ ਉਹਨਾਂ ਨੂੰ। ਇਸ ਕਰਕੇ ਸਾਧ ਸਿੰਘ ਜੀ ਚਾਰ ਪੁੱਤਰ ਬਖਸ਼ੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਛੋਟੀ ਬੇਗਮ ਨੂੰ ਪੁੱਛਦੇ ਨੇ, ਬੇਗਮਾ ਤੇਰੇ ਵਸਤਰਾਂ ਤੇ ਵੀ ਧੂੜ ਪਈ ਹੈ, ਸੱਚੇ ਪਾਤਸ਼ਾਹ ਮੈਂ ਵੀ ਇੱਕ ਟੋਕਰਾ ਸਿੱਟ ਕੇ ਆਈ, ਤੇਰੀ ਕੀ ਇੱਛਾ ਹੈ? ਸੱਚੇ ਪਾਤਸ਼ਾਹ ਮੈਨੂੰ ਇੱਕ ਧੀ ਬਖਸ਼ਿਓ। ਮਹਾਰਾਜ ਕਹਿੰਦੇ ਚੰਗਾ, ਤੈਨੂੰ ਗੁਰੂ ਨਾਨਕ ਦੇ ਘਰੋਂ ਧੀ ਮਿਲੇਗੀ। ਸਾਈਂ ਮੀਆਂ ਮੀਰ ਕਹਿੰਦੇ ਤੇਰੇ ਕਰਮਾਂ 'ਚ ਲਿਖਿਆ ਨਹੀਂ ਹੋਇਆ, ਬਦਲ ਗਏ ਕਰਮ ਇੱਥੇ ਆ ਮਿਟਦੇ ਨੇ ਸਾਧ ਸਿੰਘ। ਇਹ ਤਾਂ ਹੈ ਗੁਰੂ ਦੀ ਬਾਤ। ਜੇ ਕਿਤੇ ਰੱਬ ਦੇ ਪਿਆਰੇ ਜਿਹੜੇ ਭੇਦ ਹੋਏ ਨੇ ਗੁਰੂ ਵਿੱਚ, ਮੇਰ ਦੇ ਘਰ ਵਿੱਚ ਆ ਜਾਣ, ਉਹ ਵੀ ਤਕਦੀਰਾਂ ਬਦਲ ਦਿੰਦੇ, ਮੇਟ ਦਿੰਦੇ। ਲਾਹੌਰ ਵਿੱਚ ਇੱਕ ਸੇਠ ਰਹਿੰਦਾ, ਬਹੁਤ ਅਮੀਰ ਧਨਾੜ ਹੈ, ਘਰ ਵਿੱਚ ਪੁੱਤਰ ਨਹੀਂ ਹੈ, ਬੜੇ ਪੀਰ ਫਕੀਰ ਦੇਵਤੇ ਸਭ ਮਨਾਏ, ਬੜੇ ਰੋਟ ਪਕਾਏ, ਬੜੇ ਪਿੱਪਲਾਂ ਦੀਆਂ ਜੜ੍ਹਾਂ 'ਚ ਕੱਚੀ ਲੱਸੀ ਪਾਉਂਦੇ ਰਹੇ। ਤੁਸੀਂ ਕਿਤੇ ਸਵੇਰੇ ਸਵੇਰੇ ਕਿਸੇ ਚੌਂਕ 'ਚ ਲੰਘੋ, ਉੱਥੇ ਚਾਰ ਪੰਜ ਕੁੱਜੇ ਭੰਨੇ ਜੇ ਹੁੰਦੇ ਨੇ, ਵਿਚਾਰੇ ਡਰਦੇ, ਆਸੇ ਪਾਸੇ ਲੰਘਣ ਲੱਗੇ, ਡਿੱਗ ਪੈਂਦੇ ਨੇ ਕਈਆਂ ਦੇ ਮੋਟਰਸਾਈਕਲ ਵੀ, ਕਿਤੇ ਟੂਣੇ ਦੇ ਉੱਤੋਂ ਦੀ ਲੰਘ ਗਿਆ ਵਾ ਚੰਬੜ ਜਾਣਾ। ਡਰਿਆ ਨਾ ਕਰੋ, ਪਰਮਾਤਮਾ ਦਾ ਨਾਮ ਲੈ ਕੇ ਮੂਲ ਮੰਤਰ ਦਾ ਪਾਠ ਕਰਕੇ ਭੰਨ ਦਿਆ ਕਰੋ, ਉਹਦੇ ਆਪ ਹੀ ਤੁਰ ਜਾਂਦਾ ਜਿਹਨੇ ਕਰਿਆ ਹੁੰਦਾ, ਕੱਖ ਨਹੀਂ ਹੁੰਦਾ ਉਹਦੇ 'ਚ। ਰਾੜਾ ਸਿੰਘ ਮਸਤਾਨਾ ਜਿਹਾ ਸਿੰਘ ਸੀ, ਜਦੋਂ ਰੇਤ ਕੱਢਦੇ ਹੁੰਦੇ ਸੀ ਨਾ ਨਹਿਰ 'ਚੋਂ, ਜਿੰਨੇ ਟੂਣੇ ਹੁੰਦੇ ਕੱਢ ਕੱਢ ਕੇ ਪੈਸੇ ਆਪਣੀ ਜੇਬ 'ਚ ਪਾ ਦਿਆ ਕਰੇ, ਬਾਕੀ ਜਿਹੜੇ ਚੀਜ਼ਾਂ ਸਿੰਘਾਂ ਨੂੰ ਵਰਤਾ ਦਿਆ ਕਰੇ, ਕੋਈ ਮਰਿਆ ਨਹੀਂ ਨਾ ਕੋਈ ਬਿਮਾਰੀ ਹੋਇਆ, ਕੱਖ ਨਹੀਂ ਹੁੰਦਾ। ਸਿਰਫ ਉਹਦਾ ਦਿਮਾਗ ਸੈੱਟ ਕਰਨ ਵਾਸਤੇ ਉਹਨੂੰ ਭਰਮ 'ਚ ਪਾਇਆ ਹੁੰਦਾ ਉਹਨਾਂ ਨੇ, ਰਸਤੇ ਤੇ ਜਾਈ ਤੈਨੂੰ ਕੋਈ ਦੇਖੇ ਨਾ ਅੱਧੀ ਰਾਤ ਨੂੰ, ਜੇ ਤਾਂ ਹੋ ਗਿਆ ਦਿਮਾਗ ਸੈੱਟ, ਫਿਰ ਤਾਂ ਉਹਦੀ ਪੌਂ ਬਾਰ ਹੈ, ਨਹੀਂ ਤੈਨੂੰ ਕਹਿੰਦੇ ਤੈਨੂੰ ਦੇਖ ਲਿਆ ਸੀ ਤਾਂ ਨਹੀਂ ਚੱਲਿਆ ਤੇਰਾ ਕੰਮ, ਅਗਲੇ ਐਤਵਾਰ ਫਿਰ ਜਾਈ ਚ ਰਸਤੇ 'ਚ, ਕੱਖ ਨਹੀਂ ਹੁੰਦਾ ਉਹਦੇ 'ਚ। ਲੱਗਦਾ ਉਹਨਾਂ ਨੂੰ ਹੈ ਸ਼ਗਨ ਅਪਸ਼ਗਨ ਤਿਸ ਕੋ ਲੱਗਾ ਜਿਸ ਚੀਤ ਨਾ ਵੈ। ਅਸੀਂ ਸਵੇਰੇ ਸਵੇਰੇ ਜਾਣਾ ਹੁੰਦਾ ਨਾ ਕਿਤੇ ਨਾ ਕਿਤੇ ਭੋਗ ਤੇ, ਜਾਣ ਕੇ ਉੱਤੋਂ ਦੀ ਗੱਡੀ ਲੰਘਾ ਦੇਣਾ, ਚਲੋ ਦੂਜੇ ਤਾਂ ਮੌਜ ਨਾਲ ਲੰਘੀ ਜਾਣਗੇ, ਸਾਡਾ ਕੀ ਵਿਗਾੜਨਾ, ਇਹ ਤਾਂ ਰੱਬ ਦੀ ਹੋ ਚੁੱਕੇ, ਜੇ ਵਿਗਾੜ ਹੀ ਦਿਆ ਚਲੋ ਤਾਂ ਵੀ ਕੋਈ ਨੀ, ਇੱਕ ਪਾਠ ਹੈ ਉਹ ਕਰਾ ਹੀ ਦੇਣਾ ਬਾਅਦ ਚ ਉਹਨਾਂ ਨੂੰ, ਸਾਡੀ ਕਿਹੜਾ ਦ੍ਰਿਸ਼ਟੀ ਤੜਾਉਣੀ, ਕਹੇ ਨਾ ਵੀ ਘਰ ਮੇਰੇ ਨਾਲ ਲੱਗਣਾ ਚਾਹੀਦਾ। ਇਸ ਕਰਕੇ ਸਾਧ ਸਿੰਘ ਜੀ ਵਹਿਮ ਹੈ ਭਰਮ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਲੁੱਟਿਆ ਜਾ ਰਿਹਾ ਬਸ। ਉੱਥੇ ਤਾਂ ਤੁਸੀਂ ਹਜ਼ਾਰਾਂ ਰੁਪਏ ਦੇ ਦੇਣੇ, ਮੈਨੂੰ ਬੜਾ ਸਿਰ ਦੁਖੇ ਸਾਰੀ ਉਮਰ, ਉਹ ਆ ਭਾਵੇਂ ਪੀਜੀਆਈ 'ਚ ਦਵਾਈ ਖਾਂਦਾ ਹੋਵੇ ਤੇ ਤੁਹਾਨੂੰ ਕਰਕੇ ਦਿੰਦਾ, ਲਓ ਜੀ ਗਰੰਟੀ ਹੈ। ਸਤਿਗੁਰੂ ਤੁਹਾਨੂੰ ਦੱਸਦੇ ਨੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਦੱਸਦੇ ਤਾਂ ਹੈਗੇ ਸਤਿਗੁਰੂ ਮਹਾਰਾਜ, ਹੁਣ ਤੂੰ ਹੀ ਨਾ ਮੰਨੇ ਫਿਰ ਗੁਰੂ ਦਾ ਕੀ ਦੋਸ਼ ਹੈ ਇਹਦੇ 'ਚ? ਸਾਰੇ ਕੈਂਸਰ ਵਰਗੀਆਂ ਬਿਮਾਰੀਆਂ ਅੱਜ ਹਟ ਰਹੀਆਂ ਨੇ, ਲਾ ਇਲਾਜ ਰੋਗ ਨੇ ਜਿਹੜੇ, ਇਹਨੇ ਬੜੇ ਪੀਰ ਫਕੀਰ ਮਨਾਏ, ਇਹਨੂੰ ਕਿਸੇ ਨੇ ਦੱਸਿਆ ਕਿ ਇੱਕ ਭਿਰਗੂ ਗ੍ਰੰਥ ਪੜ੍ਹਿਆ ਹਰਿਦੁਆਰ ਜਾ, ਉਹਨੂੰ ਪੁੱਛਿਆ ਵੀ ਤੇਰੇ ਕਰਮਾਂ 'ਚ ਪੁੱਤਰ ਹੈ ਜਾਂ ਨਹੀਂ ਹੈ। ਗਿਆ ਉੱਥੇ ਹਜ਼ਾਰਾਂ ਰੁਪਏ ਦਾਨ ਕੀਤੇ, ਉਹਨੂੰ ਦੱਸਤਾ ਵੀ ਤੇਰੇ ਕਰਮਾਂ 'ਚ ਪੁੱਤਰ ਹੈ ਤਾਂ ਸਹੀ, ਇਸ ਤਰੀਕੇ ਨਾਲ ਦਾਨ ਪੁੰਨ ਕਰੇਗਾ, ਉਹਦੀ ਉਮਰ 12 ਸਾਲ ਹੋਏਗੀ, ਕੇਵਲ ਓਨਲੀ 12 ਸਾਲ, ਉਸ ਤੋਂ ਬਾਅਦ ਫਿਰ ਉਹ ਚਾਲਾ ਮਾਰ ਜਾਏਗਾ। ਉਹਦੇ ਘਰ ਵਾਲੇ ਕਹਿੰਦੇ ਚਲੋ ਮਾਇਆ ਆਪਣੀ ਕਿਸੇ ਕੀ ਕੰਮ ਹੈ, ਪੁੱਤਰ ਵਾਲੇ ਖਵਾ ਲਾਂਗੇ। ਖੈਰ ਦਾਨ ਪੁੰਨ ਕਰਿਆ, ਪੁੱਤਰ ਪੈਦਾ ਹੋ ਗਿਆ, ਬੜੀਆਂ ਖੁਸ਼ੀਆਂ ਮਨਾਈਆਂ। ਹੌਲੀ ਹੌਲੀ ਦਿਨ ਲੰਘਦੇ ਗਏ, 8-9 ਸਾਲ ਗੁਜ਼ਰ ਗਏ, ਖੁਸ਼ੀ ਦੀ ਥਾਂ ਤੇ ਗਮੀ ਨੇ ਡੇਰਾ ਲਾ ਲਿਆ। ਪਹਿਲਾਂ ਇੱਕ ਦੁੱਖ ਸੀ, ਹੈ ਨਹੀਂ ਸੀ, ਹੁਣ ਉਸ ਤੋਂ ਵੱਡਾ ਦੁੱਖ ਹੋਏਗਾ ਜਦੋਂ ਹੋ ਕੇ ਚਲਿਆ ਜਾਏ। ਇਕਨਾਂ ਦੇ ਕਰ ਪੁੱਤਰ, ਪੁੱਤਰਾਂ ਦੇ ਕਰ ਪੋਤਰੇ, ਇਕਨਾਂ ਦੇ ਕਰ ਧੀਆਂ, ਧੀਆਂ ਦੇ ਕਰ ਦੋਤਰੇ, ਇਕਨਾਂ ਦੇ ਕਰ ਇੱਕ, ਉਹ ਵੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤਾਂ ਇੰਜ ਕਰ। ਇਹ ਤਾਂ ਸਾਹਿਬ ਦਾ ਹੁਕਮ ਹੈ ਸਾਧ ਸਿੰਘ। ਹੁਣ ਨੀਂਦ ਨਹੀਂ ਆਉਂਦੀ ਸੇਟ ਤੇ, ਘਰ ਵਾਲੀ ਨੂੰ ਬੈਠੇ ਰਹਿੰਦੇ ਨੇ ਸਾਰੀ ਰਾਤ। ਇਹ ਚਾਰ ਬੰਦਿਆਂ ਨੂੰ ਚੰਗੀ ਨੀਂਦ ਨਹੀਂ ਆਉਂਦੀ, ਜਿਹਦੇ ਘਰ ਧੀ ਜਵਾਨ ਹੈ ਉਹਦੇ ਮਾਂ ਪਿਓ ਸੁੱਖ ਦੀ ਨੀਂਦ ਨਹੀਂ ਸੌਂਦੇ ਚਿੰਤਾ ਨਾਲ। ਜਿਹਦਾ ਸਰੀਰ ਰੋਗੀ ਹੈ ਉਹਨੂੰ ਚੰਗੀ ਨੀਂਦ ਨਹੀਂ ਆਉਂਦੀ, ਜਿਹਦੇ ਸਿਰ ਤੇ ਕਰਜ਼ਾ ਹੈ ਕਰਜ਼ਾਈ ਪੁਰਸ਼ ਸੁੱਖ ਦੀ ਨੀਂਦਰੇ ਨਹੀਂ ਸੌਂਦਾ। ਇੱਕ ਹੋਰ ਵੀ ਹੈ,
ਸੱਚੇ ਨਾਮ ਦੇ ਵੈਰਾਗੀ ਨੇ ਜਿਹੜੇ ਉਹ ਸਾਰੀ ਸਾਰੀ ਰਾਤ ਜਾਗਦੇ। ਸੱਚੇ ਨਾਮ ਦੇ ਵੈਰਾਗੀ ਸਾਰੀ ਸਾਰੀ ਰਾਤ ਜਾਗਦੇ।
ਪਰਮਾਤਮਾ ਦੇ ਮਿਲ ਦੀ ਲਗਨ ਲੱਗ ਗਈ, ਤੜਫ ਪੈਦਾ ਹੋ ਗਈ, ਉਹਨੂੰ ਵੀ ਸੁੱਖ ਦੀ ਨੀਂਦਰੇ ਨਹੀਂ ਸੌਂਦੇ ਕਦੇ। ਇਹ ਸੌਂਦੇ ਨਹੀਂ ਸੇਠ ਤੇ ਦੇ ਘਰ ਵੱਲ, ਸਾਰੀ ਰਾਤ ਬੈਠੇ ਰਹਿੰਦੇ ਨੇ। ਇੱਕ ਦਿਨ ਰੋਜ਼ ਘਟਦਾ ਜਾਂਦਾ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟਾਇ ਤਨ ਚੀਜ਼, ਆਪਣੀ ਵੀ ਘਟ ਰਹੀ ਹੈ। ਪੰਜਵੇਂ ਪਾਤਸ਼ਾਹ ਮਾਰਦਾ ਸਿੱਖ ਭਾਈ ਕਮਲੀਆ ਜੰਗਲ ਚ ਰਹਿੰਦਾ ਹੈ, 8 ਪਹਿਰਾਂ ਮਗਰੋਂ ਲਾਹੌਰ ਸ਼ਹਿਰ ਚ ਆਉਂਦਾ। ਉਸ ਮਾਈ ਦੇ ਘਰੋਂ ਪ੍ਰਸ਼ਾਦਾ ਛਕਦਾ ਜਿਹੜੀ ਜਪਜੀ ਸਾਹਿਬ ਦਾ ਪਾਠ ਕਰਕੇ ਪ੍ਰਸ਼ਾਦਾ ਤਿਆਰ ਕਰਦੀ। ਬਹੁਤ ਮਾਈਆਂ ਨੂੰ ਲਾਹੌਰ ਦੇ ਵਿੱਚ ਭਾਈ ਕਮਲੀਏ ਨੇ ਜਪਜੀ ਸਾਹਿਬ ਦਾ ਪਾਠ ਕੰਠ ਕਰਾਤਾ ਸੀ, ਕੱਲੀ ਕੱਲੀ ਪੰਕਤੀ ਕਰਕੇ। 8 ਪਹਿਰਾਂ ਮਗਰੋਂ ਪ੍ਰਸ਼ਾਦ ਛਕਣ ਆਉਂਦਾ ਸੀ। ਕਿਤੇ ਸਮਾਧੀ ਲੱਗੀ ਰਹੀ ਦਿਨੇ ਭਾਈ ਕਮਲੀਏ ਦੀ, ਅੱਧੀ ਰਾਤ ਨੂੰ ਸਮਾਧੀ ਖੁੱਲੀ, ਭੁੱਖ ਲੱਗੀ, ਲਾਹੌਰ ਸ਼ਹਿਰ ਚ ਆ ਗਿਆ। ਗਲੀਆਂ ਚ ਹੋਕੇ ਦਿੰਦਾ ਫਿਰਦਾ, ਇਸ ਵੇਲੇ ਰੱਬ ਦੇ ਪਿਆਰੇ ਨੂੰ ਕੋਈ ਪ੍ਰਸ਼ਾਦ ਛਕਾਵੇ, ਮੂੰਹ ਮੰਗੀਆਂ ਮੁਰਾਦਾਂ ਪਾਵੇ। ਇਹ ਹਰੇਕ ਨਹੀਂ ਕਹਿ ਸਕਦਾ, ਜਿਹਦੀ ਪਹੁੰਚ ਹੋਵੇ ਉਹੀ ਕਹਿ ਸਕਦਾ। ਆਪਣੇ ਵਰਗੇ ਤਾਂ ਕੱਪੜਿਆਂ ਦੇ ਖੂਹ ਚਿੱਟ ਸਿੱਟ ਦੇਣਗੇ, ਲੱਗ ਗਿਆ ਤੀਰ ਨਹੀਂ ਤਾਂ ਫਿਰ। ਪਰ ਸਤਪੁਰਸ਼ ਪੱਥਰ ਤੇ ਲੀ ਕੱਢ ਦਿੰਦੇ ਪੱਥਰ, ਜਾਂ ਕਾ ਕਹਿਆ ਦਰਗਹਿ ਚੱਲੇ ਸੋ ਕਿਸ ਕੋ ਨਦਰ ਆਵੇ। ਜਾ ਕਹਿ ਦੇ, ਜਾ ਕੇ ਦਿਖਾ ਦੇ ਡਾਕਟਰਾਂ ਨੂੰ। ਉਹ ਕਹਿੰਦਾ ਜੀ ਮੇਰੇ ਕੋਲ ਰਿਪੋਰਟ ਹੈ। ਉਹ ਕਹਿੰਦੇ ਹੋਣ ਗਿਆ ਰਿਪੋਰਟਾਂ, ਜਾ ਦਿਖਾ ਦੇ, ਜਾ ਬਦਲ ਦਿੰਦੇ ਆ ਉਹ ਜੇ ਕਿਤੇ ਆ ਜਾਣ ਮੌਜ ਵਿੱਚ। ਬਹੁਤ ਦੇ ਬਦਲੇ ਦੇਖੇ ਅਸੀਂ ਉਹ ਗੁਰੂ ਮਹਾਰਾਜ ਦੀ ਜੂਰੀ ਚ। ਗੁਰੂ ਮਹਾਰਾਜ ਸਾਖੀ ਨੇ, ਸੰਗਤਾਂ ਨੂੰ ਪਤਾ ਸਭ, ਜਿਨ੍ਹਾਂ ਦੀ ਦਰਗਾਹ ਤੱਕ ਪਹੁੰਚ ਹੈ। ਜੋ ਉਹ ਕਰੇ ਸੋਈ ਪ੍ਰਭ ਮਾਨਾ, ਰਾਮ ਨਾਮ ਰੰਗ ਰਾਤੇ ਤਿਨਕੀ ਸੋਭਾ, ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਤ। ਹੋਕਾ ਦਿੰਦਾ ਫਿਰਦਾ ਭਾਈ ਕਮਲੀਆ, ਇਸ ਵੇਲੇ ਰੱਬ ਦੇ ਪਿਆਰੇ ਨੂੰ ਕੋ ਪ੍ਰਸ਼ਾਦ ਛਕਾਵੇ, ਮੂੰਹ ਮੰਗੀਆਂ ਮੁਰਾਦਾਂ ਪਾਵੇ। ਸਿਆਲ ਦੀ ਰੁੱਤ, ਦਰਵਾਜ਼ੇ ਬੰਦ, ਦੋ ਦੋ ਜੁੱਲੇ ਲੈ ਕੇ ਪਏ ਨੇ ਲੋਕ। ਯਾਦ ਹੈ ਕਿਸੇ ਨੂੰ ਮੌਤ? ਜਿਹਨੂੰ ਯਾਦ ਹੈ ਉਹ ਤਾਂ ਦੇਖਦਾ ਵੀ ਸਮਾਂ ਨਾਲ ਲੰਘ ਜਾ ਕਿਤੇ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮਰਾਰ ਇੱਕ ਦਿਨ ਸੋਭਨ ਹੋਏ ਗੋ, ਲਾਂਬੇ ਗੋਂਡ ਪਸਾਰ। ਵਿਹੜੇ ਚ ਪਿਆ ਹੋਣਾ ਲੰਮੀ ਤਾਣਕ, ਉੱਠਿਆ ਕਰ ਮਰਤ ਵੇਲੇ, ਪੜਿਆ ਕਰ ਬਾਣੀ ਸਤਿਗੁਰਾਂ ਦੀ, ਸਿਮਰਨ ਕਰਿਆ ਕਰ, ਤੈਨੂੰ ਮਨੁੱਖਾ ਜਨਮ ਮਿਲਿਆ, ਗਾਫਲ ਹੋ ਕੇ ਨਾ ਗਵਾ ਇਹਨੂੰ। ਅੱਜ ਸਕੀਮਾਂ ਬਣਾਉਂਦੇ ਰਹਿੰਦੇ ਹਾਂ, ਸਵੇਰੇ ਅੰਮ੍ਰਿਤ ਵੇਲਾ ਫਿਰ ਲੰਘ ਜਾਂਦਾ, ਫਿਰ ਚੱਲ ਪੈਂਦੇ ਹਾਂ ਕੱਲ ਨੂੰ। ਸਹੀ ਚਲੋ ਹੁਣ ਹੁਣ ਤਾਂ ਬਣਾ ਦੇਣਾ ਸਾਰਾ ਜਿਹੜਾ ਪ੍ਰੋਗਰਾਮ ਸਕੈਜੂਅਲ, ਸਾਰੀ ਜ਼ਿੰਦਗੀ ਦਾ ਪੱਕਾ ਕਰ ਦੇ। ਸਵੇਰੇ ਫਿਰ 9 ਵਜੇ ਹੁੰਦੇ, ਪੁੱਤਾਂ ਜੀ ਦੇ ਅੰਦਰ ਤੜਫ ਹੋਵੇ ਸਾਧਸੰਗ ਜੀ, ਇਹ ਨਿਸ਼ਾਨੀ ਹੈ ਜਿਹੜੇ ਗੁਰਮੁਖ ਦੇ ਅੰਦਰ ਲੱਗਣਾ, ਉਹ ਅੰਮ੍ਰਿਤ ਵੇਲੇ ਜਾਗਦਾ। ਬਾਣੀ ਤਾਂ ਜਦੋਂ ਮਰਜ਼ੀ ਪੜ੍ਹੋ ਉਨਾ ਹੀ ਮਹੱਤਵ ਹੈ। ਭਾਈ ਗੁਰਦਾਸ ਜੀ ਕਹਿੰਦੇ, ਇੱਕ ਮੁਸਾਫ਼ਰ ਖਾਨੇ ਚ ਮੁਸਾਫ਼ਰ ਪਏ ਸੀ, ਅੱਧੀ ਰਾਤ ਨੂੰ ਮੁਸਾਫ਼ਰ ਉੱਠ ਕੇ ਉੱਦਮੀ ਤੁਰ ਗਿਆ ਆਪਣਾ ਲੈ ਕੇ ਸਮਾਨ, ਤੇ ਜਿਹੜੇ ਸਾਡੇ ਵਰਗੇ ਦਲਿੱਦਰੀ ਲੰਗਰ ਪਾਣੀ ਛੱਕ ਕੇ ਪਏ। 9 ਵੱਜ ਗਏ, ਧੁੱਪ ਚੜੀ ਹੋਈ, ਜਾਗ ਖੁੱਲੀ, ਲੈ ਕੇ ਗੱਠੜੀਆਂ ਮਗਰ ਭੱਜਦੇ ਨੇ ਉਹਨਾਂ ਦੇ। ਉਹ 2 ਵਜੇ ਵਾਲਾ ਰਲ ਜਾਏਗਾ 9 ਵਜੇ ਵਾਲਾ? ਹੁਣ ਜੈਸੇ ਨਿਸ ਸੋਭਤ ਸੰਗਾਤੀ, ਚੱਲ ਜਾਤ ਪਾਛੇ ਭੋਰ ਭਏ ਭਾਰ ਬਾਂਧ, ਚੱਲੇ ਕੱਤ ਜਾਈਏ। ਹੁਣ ਉੱਠਿਆ ਤਾਂ ਜਾਂਦਾ ਨਹੀਂ, ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੀ ਹੁੰਦਾ, ਜਦੋਂ ਬਾਣੀ ਪੜੀਏ ਜਦੋਂ ਉੱਠੇ ਉਹਦੀ ਪੜ੍ਹ ਲਿਆ ਕਰੋ, ਪਰ ਅੰਮ੍ਰਿਤ ਵੇਲਿਆਂ ਨਾਲ ਤੇ ਰਲ ਸਕਦੇ। ਇਹ ਤਾਂ ਸ਼ੌਂਕ ਵਾਲਿਆਂ ਦੀ ਨਿਸ਼ਾਨੀ ਹੈ, ਲਗਨ ਵਾਲਿਆਂ ਦੀ। ਜਿੰਨੀ ਜਿੰਨੀ ਲਗਨ ਕਿਸੇ ਨੂੰ, ਉਨਾ ਹੀ ਅੰਮ੍ਰਿਤ ਵੇਲੇ ਉੱਠ। ਉਹ ਆਵਾਜ਼ ਸੁਣੀ ਬੈਠੇ ਸੇਠ ਤੇ ਘਰ ਵਾਲੀ, ਲਿਆਂਦਾ ਪ੍ਰੇਮ ਨਾਲ ਲੰਗਰ ਛਕਾਇਆ, ਪ੍ਰਸ਼ਾਦ ਛੱਕ ਕੇ। ਕੀ ਇੱਛਾ? ਬਾਬਾ ਜੀ ਇੱਕ ਪੁੱਤਰ ਪਰਮਾਤਮਾ ਨੇ ਦਿੱਤਾ, ਉਹਦੀ ਉਮਰ 12 ਸਾਲ ਹੈ, ਜੇ ਖੁਸ਼ ਹੋਏ ਹੋ ਤਾਂ ਉਹਦੀ ਉਮਰ ਵਧਾ ਦਿਓ। ਭਾਈ ਕਮਲੀਆ ਕਹਿੰਦਾ 12 ਨਹੀਂ 40 ਸਾਲ। ਕਹਿ ਕੇ ਤੁਰ ਗਿਆ, ਲੰਘ ਗਏ 12 ਸਾਲ। 13ਵਾਂ ਚੱਲ ਪਿਆ, ਪੰਡਿਤ ਨੂੰ ਜਿਹੜੇ ਲੱਖਾਂ ਦਾਨ ਕੀਤੇ ਸੀ, ਕੱਛ ਚ ਗ੍ਰੰਥ ਕਿਤਾਬ ਲਈ ਭੈੜਾ ਜਿਹਾ ਮੂੰਹ ਬਣਾਇਆ ਹੈ। ਸੇਠ ਨੇ ਮੱਥਾ ਟੇਕਿਆ, ਉਹਦੇ ਘਰ ਵਾਲੇ ਨੇ, ਕਾਕੇ ਨੇ ਵੀ। ਪੰਡਿਤ ਜੀ ਪੁੱਛਦੇ, ਕਾਕਾ ਕੌਣ ਹੈ? ਜੀ ਸਾਡਾ ਪੁੱਤਰ ਹੈ, ਇਹਦੀ ਤਾਂ ਉਮਰ 12 ਸਾਲ ਸੀ, 5ਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ ਆਇਆ ਸੀ ਭਾਈ ਕਮਲੀਆ, ਉਹਨੂੰ ਅਸੀਂ ਲੰਗਰ ਛਕਾਇਆ ਸੀ, ਜਾਣ ਲੱਗਿਆ ਕਹਿ ਗਿਆ ਸੀ 40 ਸਾਲ। ਭਿਰਗੂ ਗ੍ਰੰਥ ਖੋਲ ਕੇ ਪੜ੍ਹਨ ਲੱਗ ਗਿਆ, ਉੱਤੇ ਵੀ 40 ਲਿਖੇ ਪਏ, ਮੇਟ ਦਿੰਦੇ। ਪਰ ਹਰ ਇੱਕ ਦੀ ਗੱਲ ਨਹੀਂ, ਕਿਤੇ ਕੱਪੜੇ ਵਾਲੇ ਮੇਰੇ ਕੋਲ ਇਹ ਵੀ ਮੇਟ ਦੇਣੀ, ਉਹਦੀ ਤਾਂ ਆਪਣੀ ਹੀ ਮਿਟ ਜਾਣਾ ਤਾਂ ਬੜੀ ਗੱਲ। ਕਿੱਥੇ ਰਹਿੰਦਾ ਉਹ ਭਾਈ ਕਮਲੇ ਜਿਹਨੇ ਗ੍ਰੰਥ ਝੂਠੇ ਕਰਤੇ ਸਾਡੇ? ਕਹਿੰਦਾ ਜੀ ਕੋਈ ਮਕਾਨ ਨਹੀਂ, ਕੋਈ ਮਾੜੀ ਨਹੀਂ, ਕੋਈ ਮਹਿਲ ਨਹੀਂ, ਜੰਗਲ ਚ ਕਦੀ ਕਿਤੇ ਥੋੜਾ ਬਹੁਤ ਆਰਾਮ ਕਰਨੇ, ਬੰਦਗੀ ਕਰਦੇ ਰਹਿੰਦੇ। ਅੱਗੇ ਅੱਗੇ ਪੰਡਿਤ ਜੀ, ਪਿੱਛੇ ਸੇਠ ਦੇ ਘਰ ਵਾਲੀ, ਕਾਕਾ ਉਹਨਾਂ ਦਾ, ਕਾਹਲੀ ਕਾਹਲੀ ਤੁਰਿਆ। ਤੈਸ ਹੈ ਨਾ ਮਨ ਚ, ਜਿੱਧਰੋਂ ਪੰਡਿਤ ਜੀ ਤੁਰੇ ਹੁੰਦੇ ਸੀ, ਕਮਲ ਭਾਈ ਕਮਲੀਆ ਉਧਰ ਕੰਡ ਸੀ, ਕੰਬਲੀ ਲਈ ਹੋਈ ਸੀ, ਉੱਤੇ ਪਿਆ ਸੀ, ਦਿਨੇ ਰਾਮ ਕਰ ਲੈਂਦਾ ਸੀ, ਰਾਤ ਨੂੰ ਭਜਨ ਕਰਦਾ ਰਹਿੰਦਾ ਸੀ। ਉਹਨੂੰ ਗੁੱਸਾ ਚੜਿਆ ਹੋਇਆ ਸੀ ਪੰਡਿਤ ਨੂੰ, ਆ ਕੇ ਵੱਟ ਕੇ ਕੰਡ ਚ ਲੱਤ ਮਾਰੀ ਭਾਈ ਕਮਲੀਏ, ਸਾਡੇ ਗ੍ਰੰਥ ਝੂਠੇ ਕਰਤੇ, ਮਨ ਚ ਉਹਦੇ ਗੁੱਸਾ। ਉਹ ਵੀ ਤਰਕਾਲੀ ਸੀ, ਕੰਬਲੀ ਨੀ ਲਾਈ ਮੂੰਹ ਤੋਂ। ਕਹਿੰਦਾ ਪੰਡਿਤ ਜੀ 40 ਨਹੀਂ 60 ਸਾਲ। ਜਦ ਦੇਖਿਆ ਨਾ ਭਿਰਗੂ ਗ੍ਰੰਥ, ਉੱਥੇ ਵੀ 60 ਹੋਏ, ਹੋਰ ਪਾਰਾ ਚੜ ਗਿਆ ਉੱਪਰ ਨੂੰ ਪੰਡਿਤ ਦਾ। ਇੱਕ ਹੋਰ ਮਾਰੀ ਵੱਟ ਕੇ ਕੰਡ ਚ, ਭਾਈ ਕਮਲੀਆ ਕਹਿੰਦਾ 60 ਨਹੀਂ 80 ਮਾਰੀ, ਚੱਲ ਇਕੱਠੇ 2 ਦਹਾਏ ਵਧਣਗੇ ਜਿੰਨੀਆਂ ਲੱਤਾਂ ਮਾਰੀਆਂ। ਜਦ 80 ਸਾਲ ਹੋ ਗਏ ਨਾ, ਪੰਡਿਤ ਦੀਆਂ ਅੱਖਾਂ ਖੁੱਲ ਗਈਆਂ, ਇਹ ਤਾਂ ਉਹ ਹੈ ਜਿਹਦੀ ਰੱਬ ਦੀ ਦਰਗਾਹ 'ਚ ਚੱਲਦੀ ਹੈ। ਚਰਨ ਫਲੇ ਭਾਈ ਕਮਲੀਆ, ਇੱਕ ਕਹਿੰਦੇ ਇੱਕ ਹੋਰ ਮਾਰ ਦੇ, ਕਰਦੀ ਪੂਰਾ ਸੈਂਕੜਾ ਕਰਦੀ ਮੇਟ ਦਿੰਦੇ ਆ, ਪਰ ਜਿਨ੍ਹਾਂ ਦੀ ਦਰਗਾਹ 'ਚ ਪਹੁੰਚ। ਇਹ ਉਹ ਘਰ ਹੈ ਜਿੱਥੇ ਆ ਕੇ ਤਕਦੀਰਾਂ ਮਿਟ ਜਾਂਦੀਆਂ ਨੇ, ਕਰਮ ਬਦਲ ਜਾਂਦਾ। ਐਵੇਂ ਥੋੜਾ ਆਪਾਂ ਚੱਲ ਕੇ ਆਏ। ਇਸ ਤੋਂ ਅੱਗੇ ਫਿਰ ਆਪਾਂ ਕੱਲ ਨੂੰ ਵਿਚਾਰ ਕਰਾਂਗੇ, ਹੁਣ ਸਮਾਂ ਹੋ ਗਿਆ ਸਮਾਪਤੀ। ਦੇਖੋ ਕਿੰਨੀ ਸਪੀਡ ਨਾਲ ਜਾ ਰਿਹਾ, ਜਿਵੇਂ ਹੁਣੀ ਮਹਾਰਾਜ ਦਰਬਾਰ 'ਚ ਆ ਕੇ ਬੈਠੇ, ਇੰਨਾ ਬੇਗ ਹੈ ਦੇਖੋ ਇਹਦਾ। ਸਵਾਲ ਸਾਧ ਸਿੰਘ ਜੀ, ਦੋ ਦਵਾਨ ਸੰਗਤਾਂ ਦੇ ਬਾਕੀ ਹੋਰ ਨੇ, ਇਸੇ ਤਰ੍ਹਾਂ ਆਪ ਵੀ ਆਉਣਾ, ਹੋਰ ਵੀ ਸੰਗਤਾਂ ਨਾਲ ਲੈ ਕੇ ਆਉਣਾ। ਅਮਰ ਛਕਣ ਵਾਲੀ ਸੰਗਤ ਨਾਂ ਲਿਖਾਈ ਜਾਓ, ਫਤਵਾ ਸੰਗਤ ਅੰਮ੍ਰਿਤ ਛਕ ਕੇ ਜਨਮ ਸਫਲਾ ਕਰੋ। ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਸਾਹਿਬ, ਧੰਨ ਹੈ ਬੋਲੋ ਭਾਈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ,
ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।